ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸਿੰਘ ਜੀ ਹੋ, ਹਰੀ ਜਸ ਪਹਿਲੇ ਆਪ ਜੀ ਨੇ ਰਸ ਗਿਨੇ ਕੀਰਤਨ ਰਾਹੀਂ ਸਰਵਨ ਕੀਤਾ, ਫਿਰ ਗੁਰਮੁਖ ਪਿਆਰਿਆਂ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਗੰਮੀ ਲੜੀਵਾਰ ਵਿਚਾਰ ਆਪ ਨੇ ਸਰਵਨ ਕੀਤੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਿਆਨ ਦੇ ਮਹਾਂਸਾਗਰ ਨੇ। ਇਸ ਸਾਗਰ ਵਿੱਚ ਜੀਵਨ ਭਰ ਦੇ ਚੋਂ ਵੀ ਅਗਰ ਕੋਈ ਮਨੁੱਖ ਪ੍ਰਾਪਤ ਕਰੇ ਤਾਂ ਮੇਰੇ ਖਿਆਲ ਇੱਕ ਬੂੰਦ ਤੋਂ ਜ਼ਿਆਦਾ ਪ੍ਰਾਪਤ ਨਹੀਂ ਕਰ ਸਕਦਾ। ਕੁਛ ਵਿਚਾਰਾਂ ਆਪ ਜੀ ਦੇ ਸਾਹਮਣੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮਿਹਰਾਮਤ ਦਾ ਸਦਕਾ ਰੱਖਣ ਦੀ ਨਿਵਾਣੀ ਕੋਸ਼ਿਸ਼ ਕਰ ਰਹੇ ਹਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਉਚਾਰਨ ਕੀਤੀਆਂ ਦੋ ਪੰਕਤੀਆਂ, ਅਗਾਂਹ ਕੋ ਤਰਾਂਗ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਜ ਇਹ ਆਵਾਰ ਬਹੁੜ ਨਾ ਹੋਵੀ ਜਨਮੜਾ। ਜਿੱਥੇ ਮੁੜ ਕੇ ਜਨਮ ਤੇ ਮਰਨ ਤੋਂ ਬਚਣਾ ਚਾਹੁੰਦਾ, ਕਿਉਂਕਿ ਭਾਰਤ ਦਾ ਸਾਰਾ ਧਾਰਮਿਕ ਜੀਵਨ ਧਾਰਮਿਕ ਅਭਿਆਸ ਰਿਸ਼ੀ ਮੁਨੀ ਬਸ ਦੋ ਹੀ ਦੁੱਖ ਮੰਨਦੇ ਨੇ, ਜਨਮ ਤੇ ਮਰਨ, ਬਾਕੀ ਸਾਰੇ ਦੁੱਖ ਇਹਨਾਂ ਦੀ ਛਾਇਆ ਨੇ। ਬਹੁੜ ਨਾ ਹੋਵੀ ਜਨਮੜਾ, ਤਾਂ ਫਿਰ ਕੀ ਕਰੀਏ, ਅਗਾਂਹ ਕੂ ਤਰਾਂ ਅੱਗੇ ਵੇਖ, ਅੱਗੇ ਵੇਖ, ਪਿੱਛਾ ਫੇਰ ਨਾ ਮੋੜੜਾ, ਭੁੱਲ ਕੇ ਵੀ ਪਿੱਛੇ ਵੇਖਣ ਦਾ ਯਤਨ ਨਾ ਕਰੀ। ਅਗਾਂਹ ਕੂ ਤਰਾਂ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਜ ਇਹ ਆਵਾਰ ਬਹੁੜ ਨਾ ਹੋਵੀ ਜਨਮੜਾ। ਪ੍ਰਭੂ ਨੇ ਇੱਕ ਮੌਕਾ ਦਿੱਤਾ, ਇੱਕ ਵਾਰੀ ਦਿੱਤੀ ਹੈ, ਅਵਸਰ ਦਿੱਤਾ ਹੈ ਅੱਗੇ ਵੇਖਣ ਦਾ। ਤੂੰ ਅੱਗੇ ਵੇਖ, ਤੂੰ ਅੱਗੇ ਕੀ ਵੇਖੀਏ? ਇੱਕ ਪ੍ਰਸ਼ਨ ਸਾਹਿਬ ਕਹਿੰਦੇ ਨੇ, ਦੇ ਲੰਮੀ ਨਦਰ ਨਿਹਾਲੀਏ। ਗੁਰੂ ਨਾਨਕ ਦੇਵ ਜੀ ਮਹਾਰਾਜ ਲੰਮੀ ਨਦਰ ਵਾਲੇ ਨੂੰ ਉਰਦੂ ਚ ਕਹਿੰਦੇ ਨੇ ਦੂਰ ਦ੍ਰਿਸ਼ਟ। ਇਹ ਬੜਾ ਦੂਰ ਦ੍ਰਿਸ਼ਟ ਹੈ, ਬੜੀ ਦੂਰ ਤੱਕ ਵੇਖਦਾ ਹੈ। ਤੋ ਦੂਰ ਤੱਕ ਕੀ ਵੇਖਦਾ ਹੈ? ਲੰਮੀ ਨਦਰ ਨਿਹਾਲੀਏ, ਇਹਦੇ ਕੋਲ ਬੜੀ ਲੰਬੀ ਨਿਗਾਹ ਹੈ, ਇਹਦੀ ਤੱਕਣੀ ਬੜੀ ਲੰਬੀ ਹੈ, ਬਹੁਤ ਦੂਰ ਤੱਕ ਵੇਖਦਾ ਹੈ, ਬਹੁਤ ਦੂਰ ਤੱਕ ਵੇਖਦਾ ਹੈ। ਤੋ ਦੂਰ ਤੱਕ ਕੀ ਵੇਖਣਾ ਹੈ? ਸ਼ਿਖਰ ਨੂੰ ਵੇਖਣਾ, ਸ਼ਿਖਰ ਨੂੰ। ਦੂਰ ਤੱਕ ਕੀ ਵੇਖਣਾ ਹੈ? ਆਪਣੇ ਘਰ ਨੂੰ ਵੇਖਣਾ। ਹੁਣ ਮੈਂ ਅਰਜ਼ ਕਰਾਂ, ਸਾਡੇ ਕੋਲ ਜਿਹੜਾ ਜੀਵਨ ਹੈ, ਕੋਈ ਬੱਚਾ ਹੈ, ਕੋਈ ਜਵਾਨ ਹੈ, ਕੋਈ ਬਿਰਧ ਹੈ, ਅਗਰ ਇੱਕ ਬੱਚਾ ਅੱਗੇ ਵੇਖੇ ਆਪਣੇ ਵਿੱਚ, ਅੱਗੇ ਵੇਖੇ ਤਾਂ ਕੀ ਹੈ? ਜਵਾਨੀ। ਜਦਕਿ ਬੱਚਾ ਅੱਗੇ ਨਹੀਂ ਵੇਖਦਾ, ਬੱਚਾ ਬਚਪਨ ਵਿੱਚ ਹੀ ਉਲਝਿਆ ਰਹਿੰਦਾ, ਆਪਣੇ ਹਾਣ ਦੇ 'ਚ ਹੀ ਉਲਝਿਆ ਰਹਿੰਦਾ, ਖਿਡੌਣਿਆਂ ਦੀ ਖੇਡ ਦੇ 'ਚ ਹੀ ਉਲਝਿਆ ਰਹਿੰਦਾ। ਭਾਵੇਂ ਜਵਾਨ ਉਸਦੇ ਸਾਹਮਣੇ ਹੋਣ, ਬੱਚਾ ਜਵਾਨੀ ਨੂੰ ਨਹੀਂ ਦੇਖਦਾ, ਆਪਣੇ ਵਿੱਚ ਜਵਾਨੀ ਨੂੰ ਨਹੀਂ ਦੇਖਦਾ, ਇਤਨੀ ਲੰਬੀ ਨਿਗਾਹ ਉਸਦੀ ਨਹੀਂ ਹੁੰਦੀ। ਅਗਰ ਇੱਕ ਬੱਚਾ ਅੱਗੇ ਵੇਖਣ ਦੇ ਸਮਰੱਥ ਹੋ ਜਾਏ ਤਾਂ ਫਿਰ ਕੀ ਹੈ? ਜਵਾਨੀ ਹੈ। ਜ਼ਰਾ ਹੋਰ ਅੱਗੇ ਵੇਖਣ ਦੇ ਸਮਰੱਥ ਹੋ ਜਾਏ ਤਾਂ ਕੀ ਹੈ? ਬੁਢੇਪਾ ਹੈ। ਤਾਂ ਮੈਂ ਅਰਜ਼ ਕਰਾਂ, ਕੋਈ ਜਵਾਨ ਬੁਢੇਪੇ ਨੂੰ ਨਹੀਂ ਵੇਖਦਾ ਆਪਣੇ ਵਿੱਚ, ਹਰ ਜਵਾਨ ਜਵਾਨੀ 'ਚ ਹੀ ਉਲਝਿਆ ਰਹਿ ਜਾਂਦਾ, ਅੱਗੇ ਨਹੀਂ ਵੇਖਦਾ, ਵਾਸ਼ਨਾ ਦੇ 'ਚ, ਕਾਮਨਾਵਾਂ ਦੇ 'ਚ, ਤਰ੍ਹਾਂ ਤਰ੍ਹਾਂ ਦੇ ਇੱਛਾ ਆਸਾਵਾਂ ਦੇ 'ਚ ਉਲਝਿਆ ਹੀ ਰਹਿ ਜਾਂਦਾ ਹੈ। ਕੋਈ ਜਵਾਨ ਅੱਗੇ ਵੇਖਣ ਦਾ ਯਤਨ ਨਹੀਂ ਕਰਦਾ, ਕੋਈ ਬੱਚਾ ਅੱਗੇ ਨਹੀਂ ਵੇਖਦਾ। ਅਗਰ ਇੱਕ ਜਵਾਨ ਅੱਗੇ ਵੇਖੇ ਔਰ ਇੱਕ ਬੱਚੇ ਦੀ ਨਿਗਾਹ ਵੀ ਜਵਾਨੀ ਤੋਂ ਅੱਗੇ ਚਲੀ ਜਾਏ ਤਾਂ ਫਿਰ ਕੀ ਹੈ? ਬੁਢੇਪਾ। ਹੁਣ ਇੱਥੇ ਵੀ ਮੈਂ ਅਰਜ਼ ਕਰਾਂ, ਕੋਈ ਬੁੱਢਾ ਬੁਢੇਪੇ ਨੂੰ ਨਹੀਂ ਦੇਖਦਾ, ਨਹੀਂ ਦੇਖਦਾ। ਬੁੱਢਾ ਆਪਣੀ ਨਿਗਾਹ ਪਿੱਛੇ ਕਰ ਲੈਂਦਾ, ਉਹਦੇ ਅੰਦਰ ਚੱਲਦੀਆਂ ਨੇ ਯਾਦਾਂ ਜਵਾਨੀ ਦੀਆਂ, ਬਚਪਨ ਦੀਆਂ। ਇਹ ਤੇ ਰਿਵਰਸ ਗੇਅਰ ਲਾ ਲੈਂਦਾ। ਚਲੋ ਇੱਕ ਬੱਚਾ ਬਚਪਨ ਦੇ ਚ ਉਲਝਿਆ ਰਹਿੰਦਾ, ਇੱਕ ਜਵਾਨ ਜਵਾਨੀ ਦੇ ਚ ਉਲਝਿਆ ਰਹਿੰਦਾ, ਔਰ ਇੱਕ ਬੁੱਢਾ ਬੁਢੇਪੇ ਨੂੰ ਵੀ ਨਹੀਂ ਦੇਖਦਾ, ਉਹ ਪਿੱਛੇ ਮੁੜ ਲੈਂਦਾ, ਆਪਣਾ ਧਿਆਨ ਪਿੱਛੇ ਕਰ ਲੈਂਦਾ, ਆਪਣੀ ਦ੍ਰਿਸ਼ਟੀ ਪਿੱਛੇ ਕਰ ਲੈਂਦਾ। ਬਾਬਾ ਫਰੀਦ ਸਮਝਾਉਂਦੇ ਨੇ, ਦੇਖ ਫਰੀਦਾ ਜੇਤੀਆ ਦਾੜੀ ਹੋਈ ਬੋਰ, ਅੱਗਾ ਨੇੜਾ ਆਇਆ ਪਿੱਛਾ ਰਿਹਾ ਦੋਸ। ਅੱਗਾ ਤੇ ਬਹੁਤ ਰੋਜ਼ ਰੋਜ਼ ਨੇੜੇ ਆ ਰਿਹਾ, ਨੇੜੇ ਆ ਰਿਹਾ, ਤੂੰ ਵੇਖ। ਮੈਂ ਫਿਰ ਅਰਜ਼ ਕਰਾਂ, ਕੋਈ ਆਪਣੀ ਉਮਰ ਤੋਂ ਅੱਗੇ ਨਹੀਂ ਵੇਖਦਾ, ਆਪਣੀ ਉਮਰ ਦੇ ਚ ਆਪਣੀ ਹਾਣ ਦੇ ਚ ਹੀ ਉਲਝਿਆ ਰਹਿ ਜਾਂਦਾ। ਇੱਕ ਬੱਚਾ ਅਗਰ ਅੱਗੇ ਨਿਗਾਹ ਕਰੇ ਤਾਂ ਕੀ ਹੈ ਜਵਾਨੀ, ਹੋਰ ਅੱਗੇ ਨਿਗਾਹ ਕਰੇ ਤਾਂ ਕੀ ਹੈ ਬੁਢੇਪਾ, ਤੇ ਹੋਰ ਅੱਗੇ ਨਿਗਾਹ ਕਰੇ ਤਾਂ ਕੀ ਹੈ ਕਾਲ। ਸ਼ਿਖਰ ਤੱਕ ਇਹਦੀ ਨਿਗਾਹ ਚਲੇ ਜਾਏ ਤਾਂ ਕੀ ਹੈ ਅਕਾਲ। ਇਹ ਜੋ ਸਾਹਿਬ ਕਹਿੰਦੇ ਨੇ, ਦੇ ਲੰਮੀ ਨਜ਼ਰ ਨਿਹਾਲੀ ਹੈ, ਨਿਗਾਹ ਬਹੁਤ ਲੰਬੀ ਕਰ, ਅਖੀਰ ਨੂੰ ਵੇਖ, ਆਪਣੀ ਸ਼ਿਖਰਤਾ ਨੂੰ ਵੇਖ। ਮੈਂ ਅਰਜ਼ ਕਰਾਂ, ਕਿਸੇ ਬੱਚੇ ਦੀ ਨਿਗਾਹ ਅੱਗੇ ਨਹੀਂ ਜਾਂਦੀ। ਸੰਸਾਰ ਦੇ ਇਤਿਹਾਸ ਵਿੱਚ ਬਹੁਤ ਥੋੜ੍ਹੇ ਹੀ ਬੱਚੇ ਹੋਏ ਨੇ ਜੋ ਅੱਗੇ ਵੇਖਣ ਦੇ ਸਮਰੱਥ ਹੋਏ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਪੰਕਤੀਆਂ ਮੈਂ ਫਿਰ ਤੁਹਾਡੇ ਸਾਹਮਣੇ ਰੱਖਾਂ। ਅਗਾਂਹ ਕੋ ਤਰਾਂਗ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਜ ਇਹ ਵਾਰ ਬਹੁੜ ਨਾ ਹੋਵੀ ਜਨਮੜਾ। ਸਾਰੇ ਧਾਰਮਿਕ ਕਰਮ ਕਰ ਰਿਹਾ ਪਰ ਨਿਗਾਹ ਅੱਗੇ ਨਹੀਂ, ਇਹ ਮਨੁੱਖ ਰੁਕਿਆ ਹੋਇਆ ਹੈ, ਰੁਕਿਆ ਹੋਇਆ, ਇਹਦਾ ਧਿਆਨ ਨਹੀਂ ਚੱਲ ਰਿਹਾ, ਇਹਦੀ ਸੁਰਤ ਨਹੀਂ ਚੱਲ ਰਹੀ, ਭਾਵੇਂ ਸਰੀਰ ਤੇ ਚੱਲ ਰਿਹਾ। ਹਰ ਬੱਚੇ ਦਾ ਸਰੀਰ ਜਵਾਨੀ ਦੀ ਤਰਫ ਜਾ ਰਿਹਾ, ਹਰ ਜਵਾਨ ਦਾ ਸਰੀਰ ਬੁਢੇਪੇ ਦੀ ਤਰਫ ਜਾ ਰਿਹਾ, ਹਰ ਬੁੱਢੇ ਦਾ ਸਰੀਰ ਸ਼ਮਸ਼ਾਨ ਦੀ ਤਰਫ ਜਾ ਰਿਹਾ, ਮਰਗੜ ਘਾਤ ਦੀ ਤਰਫ ਜਾ ਰਿਹਾ। ਧਿਆਨ ਧਿਆਨ ਇਸ ਢੰਗ ਨਾਲ ਨਹੀਂ ਚੱਲਦਾ। ਇਹ ਵੀ ਮੈਂ ਅਰਜ਼ ਕਰਾਂ, ਇੱਕ ਬੱਚਾ ਬਚਪਨ ਦੇ ਚ ਉਲਝਿਆ ਰਹਿ ਜਾਂਦਾ, ਧਿਆਨ ਅੱਗੇ ਨਹੀਂ ਜਾਂਦਾ। ਇੱਕ ਜਵਾਨ ਜਵਾਨੀ ਦੇ ਚ ਹੀ ਫਸਿਆ ਰਹਿ ਜਾਂਦਾ, ਸੁਰਤ ਅੱਗੇ ਨਹੀਂ ਜਾਂਦੀ, ਨਹੀਂ ਜਾਂਦੀ। ਇੱਕ ਬੁੱਢਾ ਤੇ ਕਹਿੰਦੇ ਨੇ ਬੁਢੇਪੇ ਚ ਵੀ ਨਹੀਂ ਰੁਕਦਾ, ਇਹ ਤੇ ਧਿਆਨ ਪਿੱਛੇ ਕਰ ਲੈਂਦਾ। ਦਸ ਵੀਹ ਬਿਰਧ ਕਿਧਰੇ ਬੈਠੇ ਹਨ, 80% ਜੋ ਗੱਲਾਂ ਹੋਣਗੀਆਂ ਉਹ ਜਵਾਨੀ ਦੀਆਂ ਹੋਣਗੀਆਂ, ਬਚਪਨ ਦੀਆਂ ਹੋਣਗੀਆਂ। ਬੁੱਢਾ ਤੇ ਬੁਢੇਪੇ ਦੀ ਗੱਲ ਹੀ ਨਹੀਂ ਕਰਦਾ। ਅਗਰ ਇੱਕ ਬੁੱਢਾ ਅੱਗੇ ਵੇਖੇ ਤਾਂ ਕੀ ਹੈ ਕਾਲ। ਕਾਲ ਤੱਕ ਜਿਸਦੀ ਦ੍ਰਿਸ਼ਟੀ ਪਹੁੰਚ ਜਾਏ, ਕਾਲ ਵੈਸੇ ਸਮੇਂ ਨੂੰ ਕਹਿੰਦੇ ਨੇ, ਸਮੇਂ ਵਿੱਚ ਜੋ ਕੁਛ ਬਣਦਾ ਹੈ ਸਮਾਂ ਸਭ ਨੂੰ ਮਿਟਾ ਦਿੰਦਾ ਹੈ। ਸਮੇਂ ਦੇ ਦੋ ਕੰਮ ਨੇ, ਬਣਾਉਣਾ ਮਿਟਾਉਣਾ, ਬਣਾਉਣਾ ਮਿਟਾਉਣਾ। ਸਮਾਂ ਕਿਸ ਨੂੰ ਬਣਾਉਂਦਾ ਹੈ ਆਕਾਰ ਨੂੰ, ਸਮਾਂ ਕਿਸ ਨੂੰ ਮਿਟਾ ਦਿੰਦਾ ਹੈ ਆਕਾਰ ਨੂੰ। ਸਰੀਰ ਆਕਾਰ ਹੈ, ਇਹ ਸਰੀਰ ਚਾਹੇ ਗੁਰੂ ਪੀਰ ਪੈਗੰਬਰ ਅਵਤਾਰ ਰਿਸ਼ੀ ਮੁਨੀਆਂ ਦਾ ਹੋਵੇ ਸਮਾਂ ਮਿਟਾ ਦਿੰਦਾ। ਕਾਲ ਪਾਏ ਬ੍ਰਹਮਾ ਬਪਦਰਾ, ਕਾਲ ਪਾਏ ਸ਼ੋਜੋ ਅਵਤਾਰਾ, ਕਾਲ ਪਾਏ ਕਰ ਬਿਸਨ ਪ੍ਰਗਾਸਾ, ਸਕਲ ਕਾਲ ਕਾ ਕਿਉਂ ਤਮਾਸ਼ਾ। ਸਭ ਸਮੇਂ ਦਾ ਤਮਾਸ਼ਾ ਹੈ, ਬ੍ਰਹਮਾ ਬਣਿਆ ਸਮੇਂ ਨੇ ਮਿਟਾ ਦਿੱਤਾ, ਵਿਸ਼ਨੂੰ ਬਣੇ ਸ਼ਿਵ ਬਣੇ ਸਮੇਂ ਨੇ ਮਿਟਾ ਦਿੱਤੇ। ਤਮਾਮ ਰਿਸ਼ੀ ਮੁਨੀ ਪੀਰ ਪੈਗੰਬਰ ਸਰੀਰ ਬਣਿਆ ਉਹਨਾਂ ਦਾ ਨਾਸ ਹੋ ਗਿਆ। ਇਸ ਵਾਸਤੇ ਮੂਲ ਰੂਪ ਦੇ ਚ ਕਹਿੰਦੇ ਨੇ, ਕੋਈ ਪੈਗੰਬਰ ਕੋਈ ਅਵਤਾਰ ਕੇਵਲ ਸਰੀਰ ਨਹੀਂ ਆਉਂਦਾ, ਔਰ ਸਰੀਰ ਤੇ ਜੋ ਰੁਕ ਗਿਆ ਉਸਨੇ ਗੱਲ ਨੂੰ ਸਮਝਿਆ ਹੀ ਨਹੀਂ, ਗੱਲ ਨੂੰ ਜਾਣਿਆ ਹੀ ਨਹੀਂ। ਪਰ ਚੂੰਕਿ ਸਰੀਰ ਦਿਖਾਈ ਦੇ ਰਿਹਾ, ਸਰੀਰ ਪ੍ਰਭਾਵਿਤ ਕਰਦਾ, ਤੇ ਸਰੀਰ ਦੇ ਤਲ ਤੇ ਜਿਸਦੀ ਦ੍ਰਿਸ਼ਟੀ ਰੁਕੀ ਹੋਵੇ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰੇ, ਆਮ ਜਗਤ ਪ੍ਰਭਾਵਿਤ ਹੁੰਦਾ, ਕਿਉਂਕਿ ਆਮ ਜਗਤ ਸਰੀਰ ਦੇ ਤਲ ਤੇ ਹੀ ਰੁਕਿਆ ਹੋਇਆ। ਕੋਈ ਅਵਤਾਰ ਸਰੀਰ ਦੇ ਤਲ ਤੇ ਨਹੀਂ ਰੁਕਿਆ। ਅਗਰ ਸਰੀਰ ਦੇ ਤਲ ਤੇ ਰੁਕਿਆ ਫਿਰ ਸਾਡੇ ਵਰਗਾ ਹੀ ਹੈ, ਪੂਜਣ ਦੀ ਕੋਈ ਲੋੜ ਨਹੀਂ। ਉਹ ਸਰੀਰ ਤੋਂ ਅੱਗੇ ਆਉਂਦੇ ਨੇ, ਤਨ ਤੋਂ ਅੱਗੇ ਆਉਂਦੇ ਨੇ। ਹੁਣ ਮੈਂ ਫਿਰ ਦੁਹਰਾਵਾਂ, ਹੋ ਸਕਦਾ ਮੈਨੂੰ ਕੋਈ ਚੰਗੇ ਸ਼ਬਦ ਨਾ ਮਿਲਣ। ਅਗਾਂਕੂ ਤਰਾਂ ਅੱਗੇ ਵੇਖ, ਪਿੱਛਾ ਫੇਰ ਨਾ ਮੋੜੜਾ। ਪਿੱਛੇ ਕੀ ਹੈ? ਜਨਮ ਦਿਨ। ਅੱਗੇ ਕੀ ਹੈ? ਮਰਨ ਦਿਨ, ਕਾਲ। ਅਗਾਂਕੂ ਤਰਾਂ। ਹੁਣ ਮੈਂ ਅਰਜ਼ ਕਰਾਂ, ਪਰਮਾਤਮਾ ਦੇ ਮਾਰਗ ਤੇ ਮਨੁੱਖ ਪਰਮਾਤਮਾ ਦੇ ਗਿਆਨ ਕਰਕੇ ਨਹੀਂ ਚੱਲਦਾ, ਇਸ ਚੱਕਰ 'ਚ ਨਾ ਪੈਣਾ। ਕਿਉਂ? ਪਰਮਾਤਮਾ ਤੇ ਗਿਆਨ ਇਹ ਦੋਵੇਂ ਇਕੱਠੇ ਹੀ ਮਿਲਦੇ ਨੇ। ਨਾ ਪਹਿਲੇ ਗਿਆਨ ਮਿਲਦਾ, ਨਾ ਪਹਿਲੇ ਭਗਵਾਨ ਮਿਲਦਾ, ਦੋਵੇਂ ਇਕੱਠੇ ਹੀ ਮਿਲਦੇ ਨੇ। ਚਲੋ ਇਸ ਨੂੰ ਮੈਂ ਸਪਸ਼ਟ ਕਰਨ ਦੀ ਕੋਸ਼ਿਸ਼ ਕਰਾਂ। ਜਿਸੇ ਕੋਈ ਮਨੁੱਖ ਇਹ ਆਖੇ ਬੜੀ ਧੁੱਪ ਨਿਕਲੀ ਹੈ, ਬੜਾ ਚਾਨਣਾ ਹੈ, ਪਰ ਉਹ ਆਖੇ ਸੂਰਜ ਤਾਂ ਹੈ ਹੀ ਨਹੀਂ, ਉਹ ਤਾਂ ਨਿਕਲਿਆ ਹੀ ਨਹੀਂ, ਇਹ ਕਿਵੇਂ ਹੋ ਸਕਦਾ? ਜਦ ਧੁੱਪ ਹੈ, ਰੋਸ਼ਨੀ ਹੈ, ਤਾਂ ਫਿਰ ਸੂਰਜ ਵੀ ਹੈ। ਕਿ ਕੋਈ ਐਸਾ ਆਖੇ ਸੂਰਜ ਤੇ ਸਿਰ ਤੇ ਖੜਾ ਹੈ, ਚਮਕਦਾ ਪਿਆ, ਪਰ ਚਾਨਣਾ ਤਾਂ ਹੈ ਹੀ ਨਹੀਂ, ਧੁੱਪ ਤਾਂ ਹੈ ਹੀ ਨਹੀਂ, ਇਹ ਕਿਸ ਤਰ੍ਹਾਂ ਹੋ ਸਕਦਾ? ਸੂਰਜ ਹੈ ਤਾਂ ਫਿਰ ਚਾਨਣਾ ਵੀ ਹੈ, ਚਾਨਣਾ ਹੈ ਤਾਂ ਸੂਰਜ ਹੈ। ਗਿਆਨ ਤੇ ਭਗਵਾਨ ਦੋਵੇਂ ਇਕੱਠੇ ਪ੍ਰਗਟਾਉਂਦੇ ਨੇ, ਸੂਰਜ ਤੇ ਚਾਨਣਾ ਦੋਵੇਂ ਇਕੱਠੇ ਹੀ ਪ੍ਰਗਟਾਉਂਦੇ, ਅੱਗੇ ਪਿੱਛੇ ਨਹੀਂ ਆਉਂਦੇ। ਸੂਰਜ ਅੱਜ ਚੜਿਆ ਤੇ ਚਾਨਣਾ ਕੱਲ੍ਹ ਹੋਵੇਗਾ, ਜਾਂ ਚਾਨਣਾ ਅੱਜ ਹੋਇਆ ਤੇ ਸੂਰਜ ਕੱਲ੍ਹ ਆਵੇਗਾ। ਬ੍ਰਹਮ ਗਿਆਨ, ਗਿਆਨ ਤੇ ਬ੍ਰਹਮ ਦੋਵੇਂ ਇਕੱਠੇ ਪ੍ਰਗਟਾਉਂਦੇ ਨੇ, ਇਸ ਵਾਸਤੇ ਇਕੱਠਾ ਨਾਮ ਹੈ ਬ੍ਰਹਮ ਗਿਆਨ। ਗਿਆਨ ਤੇ ਬ੍ਰਹਮ ਦੋਵੇਂ ਇਕੱਠੇ ਪ੍ਰਗਟਾਉਂਦੇ ਨੇ। ਹੁਣ ਮੈਂ ਅਰਜ਼ ਕਰਾਂ, ਗਿਆਨ ਕਰਕੇ ਮਨੁੱਖ ਬ੍ਰਹਮ ਦੇ ਮਾਰਗ ਤੇ ਨਹੀਂ ਚੱਲਦਾ। ਕਿਉਂ? ਉੱਥੇ ਜਦ ਬ੍ਰਹਮ ਮਿਲਦਾ ਹੈ ਤਾਂ ਗਿਆਨ ਮਿਲਦਾ, ਗਿਆਨ ਮਿਲਦਾ ਤਾਂ ਬ੍ਰਹਮ ਮਿਲਦਾ, ਫਿਰ ਉਸਦੇ ਮਾਰਗ ਤੇ ਮਨੁੱਖ ਕਿਸ ਤਰ੍ਹਾਂ ਚੱਲੇਗਾ, ਆਪਣੇ ਧਿਆਨ ਨੂੰ ਕਿਸ ਤਰ੍ਹਾਂ ਚਲਾਏਗਾ? ਉਮੀਦ ਹੈ ਆਪ ਸਤਸੰਗੀ ਹੋ, ਜ਼ਰੂਰ ਇਸ ਗਹਿਰਾਈ ਨੂੰ ਪਕੜੋਗੇ। ਫਿਰ ਪਰਮਾਤਮਾ ਦੇ ਮਾਰਗ ਤੇ ਸਾਡਾ ਧਿਆਨ ਕਿਸ ਤਰ੍ਹਾਂ ਚੱਲੇ, ਸਾਡੀ ਸੁਰਤ ਕਿਸ ਤਰ੍ਹਾਂ ਚੱਲੇ? ਕਿਉਂਕਿ ਪਰਮਾਤਮਾ ਦਾ ਗਿਆਨ, ਜਿਸ ਨੂੰ ਅਸੀਂ ਗਿਆਨ ਕਹਿੰਦੇ, ਅਕਸ਼ਰੀ ਗਿਆਨ ਹੈ। ਮੈਂ ਤੁਹਾਨੂੰ ਅਕਸ਼ਰੀ ਗਿਆਨ ਸੁਣਾ ਰਿਹਾ, ਇਹ ਵੀ ਮੈਂ ਅਰਜ਼ ਕਰਦਾ। ਮੈਂ ਅਰਥ ਪੜ੍ਹੇ ਨੇ, ਅਗਾਂਕੂ ਤਰਾਂ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਜ ਇਹ ਵਾਰ ਬੌੜ ਨਾ ਹੋਵੀ ਜਨਮੜਾ। ਅਕਸ਼ਰੀ ਗਿਆਨ ਨਾਲ ਜ਼ਿੰਦਗੀ ਚੱਲਦੀ ਜ਼ਰੂਰ ਹੈ, ਬਦਲਦੀ ਨਹੀਂ ਹੈ, ਕਤਈ ਨਹੀਂ ਬਦਲਦੀ, ਉੱਕੀ ਨਹੀਂ ਬਦਲਦੀ, ਇਹ ਵੀ ਮੈਸ ਕਰਦੇ ਹਾਂ। ਫਿਰ ਕਿਹੜੇ ਗਿਆਨ ਨਾਲ ਜ਼ਿੰਦਗੀ ਬਦਲਦੀ ਹੈ? ਪਰਮਾਤਮਾ ਦਾ ਗਿਆਨ ਅਨੁਭਵੀ ਗਿਆਨ ਹੈ। ਪਰਮਾਤਮਾ ਮਿਲਦਾ ਅਤੇ ਪਰਮਾਤਮਾ ਦਾ ਗਿਆਨ ਮਿਲਦਾ, ਗਿਆਨ ਮਿਲਦਾ ਅਤੇ ਪਰਮਾਤਮਾ ਮਿਲਦਾ, ਅੱਗੇ ਪਿੱਛੇ ਦੀ ਗੱਲ ਨਹੀਂ ਹੈ। ਇਹਦਾ ਮਤਲਬ ਹੈ ਫਿਰ ਪਰਮਾਤਮਾ ਦੇ ਮਾਰਗ ਤੇ ਗਿਆਨ ਕਰਕੇ ਤੇ ਸਾਡਾ ਧਿਆਨ ਚੱਲੇਗਾ ਨਹੀਂ, ਫਿਰ ਕਿਸ ਤਰ੍ਹਾਂ ਚਲਾਈਏ, ਕਿਵੇਂ ਚਲਾਈਏ? ਇਸ ਨੁਕਤੇ ਨੂੰ ਅਗਰ ਮੈਂ ਕੋਈ ਚੰਗੇ ਸ਼ਬਦਾਂ ਵਿੱਚ ਬਿਆਨ ਕਰ ਸਕਿਆ ਤਾਂ ਤੁਹਾਡੀ ਪਕੜ 'ਚ ਆ ਗਈ ਗੱਲ, ਬੁਨਿਆਦੀ ਗੱਲ ਸਮਝ 'ਚ ਆ ਜਾਏਗੀ। ਪਰਮਾਤਮਾ ਦੇ ਗਿਆਨ ਕਰਕੇ ਕੋਈ ਮਨੁੱਖ ਪਰਮਾਤਮਾ ਦੇ ਮਾਰਗ 'ਤੇ ਨਹੀਂ ਚੱਲਦਾ। ਇਹਨੂੰ ਸਪਸ਼ਟ ਕਰਨ ਵਾਸਤੇ ਇੱਕ ਛੋਟੀ ਜਿਹੀ ਗਾਥਾ ਵੀ ਤੁਹਾਨੂੰ ਸਰਵਣ ਕਰਾ ਦਿਆਂ। ਰਾਏਪੁਰ ਦੇ 'ਚ ਕਿਸੇ ਨੇ ਉਸ ਵਕਤ ਦੇ ਚੰਗੇ ਦਾਰਸ਼ਨਿਕ ਸੰਤ ਸਵਾਮੀ ਵਿਵੇਕਾਨੰਦ ਤੇ ਕਿਸੇ ਨੇ ਪ੍ਰਸ਼ਨ ਕਰ ਦਿੱਤਾ ਸੀ ਕਿ ਸਵਾਮੀ ਜੀ, ਕਿਆ ਮਨੁੱਖ ਦੀ ਜ਼ਿੰਦਗੀ 'ਚ ਕੋਈ ਬਲਾਇੰਡ ਫੇਥ ਦੀ ਜਗ੍ਹਾ ਵੀ ਹੈ, ਇਹਦੀ ਆਵਸ਼ਕਤਾ ਹੈ, ਅੰਧ ਵਿਸ਼ਵਾਸ ਚਾਹੀਦਾ? ਸ਼ਾਇਦ ਆਪ ਨੂੰ ਪਤਾ ਹੋਵੇ, ਸਵਾਮੀ ਵਿਵੇਕਾਨੰਦ ਨੇ ਕਿਹਾ ਸੀ ਭਾਰਤ ਨੂੰ ਬਚਾਉਣਾ ਹੈ ਅਤੇ ਭਾਰਤ ਦੀ ਸੰਸਕ੍ਰਿਤੀ ਨੂੰ ਬਚਾਉਣਾ ਹੈ ਤਾਂ ਹਰ ਘਰ ਦੇ 'ਚ ਗੁਰੂ ਗੋਬਿੰਦ ਸਿੰਘ ਦਾ ਇੱਕ ਸਿੱਖ ਚਾਹੀਦਾ। ਉਹਦੇ ਹੀ ਬੋਲਾਂ ਦੀ ਅੱਗੋਂ ਨਕਲ ਕੀਤੀ ਮਦਨ ਮੋਹਨ ਮਾਲਵੀਆ ਨੇ, ਪਰ ਉਸਨੇ ਕਿਹਾ ਕਿ ਕਿ ਭਾਰਤ ਦੀ ਸੰਸਕ੍ਰਿਤੀ ਨੂੰ ਬਚਾਉਣਾ ਹੈ, ਭਾਰਤ ਦੇ ਧਰਮ ਨੂੰ ਬਚਾਉਣਾ ਹੈ, ਤਾਂ ਹਰ ਘਰ ਵਿੱਚ ਗੁਰੂ ਗੋਬਿੰਦ ਸਿੰਘ ਦਾ ਸਿੱਖ ਚਾਹੀਦਾ ਹੈ। ਮੂਲ ਰੂਪ ਦੇ ਚ ਪਹਿਲੇ ਬੋਲ ਸਵਾਮੀ ਵਿਵੇਕਾਨੰਦ ਦੇ ਸਨ। ਕਾਫੀ ਇਸਦੇ ਗ੍ਰੰਥ ਨੇ, ਬੜੇ ਵਿਚਾਰਕ ਸੁਲਝੇ ਵਿਦਵਾਨ। ਰਾਏਪੁਰ ਦੇ ਜਦ ਇਹਨਾਂ ਦੇ ਉੱਤੇ ਪ੍ਰਸ਼ਨ ਹੋਇਆ, ਸਵਾਮੀ ਜੀ ਕਿਆ ਬਲਾਇੰਡ ਫੇਥ ਦੀ ਆਵਸ਼ਕਤਾ ਹੈ, ਲੋੜ ਹੈ? ਜਿਹੜਾ ਤਰਕ ਕਰ ਰਿਹਾ ਸੀ, ਪ੍ਰਸ਼ਨ ਕਰ ਰਿਹਾ ਸੀ, ਉਹ ਵੀ ਸੁਲਝਿਆ ਹੋਇਆ ਸਿਆਣਾ ਬੰਦਾ, ਅਤੇ ਵਿਵੇਕਾਨੰਦ ਇੱਕਦਮ ਸਮਝ ਗਏ। ਜਿਹਨੇ ਥੋੜ੍ਹੇ ਜਿਹਾਂ ਸ਼ਬਦਾਂ ਵਿੱਚ ਇਤਨਾ ਵੱਡਾ ਉਸਨੇ ਪ੍ਰਸ਼ਨ ਕੀਤਾ, ਬਿਲਕੁਲ ਥੋੜ੍ਹੇ ਸ਼ਬਦਾਂ ਵਿੱਚ ਸਵਾਮੀ ਵਿਵੇਕਾਨੰਦ ਨੇ ਉੱਤਰ ਦਿੱਤਾ। ਆਖਿਆ ਬਲਾਇੰਡ ਫੇਥ ਵੀ ਚਾਹੀਦਾ ਹੈ, ਚਾਹੀਦਾ ਇੱਕ ਸ਼ਰਤ ਦੇ ਨਾਲ, ਜਿਸ 'ਤੇ ਫੇਥ ਕਰੀਏ ਉਹ ਬਲਾਇੰਡ ਨਾ ਹੋਵੇ। ਅੰਧ ਵਿਸ਼ਵਾਸ ਵੀ ਚਾਹੀਦਾ, ਜਿਸ 'ਤੇ ਵਿਸ਼ਵਾਸ ਕਰੀਏ ਉਹ ਅੰਧਾ ਨਾ ਹੋਵੇ। ਹੁਣ ਜਿਸ ਪਰਮਾਤਮਾ ਨੂੰ ਮੈਂ ਵੇਖਿਆ ਨਹੀਂ, ਮੈਂ ਜਾਣਿਆ ਨਹੀਂ, ਮੈਂ ਸਮਝਿਆ ਹੀ ਨਹੀਂ, ਮੈਂ ਪਾਠ ਕਰਾਂ, ਮੈਂ ਗੁਰਦੁਆਰੇ ਆਵਾਂ, ਮੈਂ ਮੱਥਾ ਟੇਕਾਂ, ਮੈਨੂੰ ਕੋਈ ਸਮਝ ਨਹੀਂ ਗੁਰੂ ਗ੍ਰੰਥ ਸਾਹਿਬ ਦੀ, ਕੋਈ ਸ਼ਬਦਾਂ ਦੀ ਸਮਝ ਨਹੀਂ, ਨਾ ਪਰਮਾਤਮਾ ਵੇਖਿਆ, ਤਾਂ ਹੁਣ ਪਹਿਲੇ ਪਹਿਲ 'ਤੇ ਵਿਸ਼ਵਾਸ ਹੀ ਕਰਨਾ ਪਏਗਾ। ਸੰਸਾਰ ਵਿੱਚ ਅਸੀਂ ਦੇਖਦੇ ਪਹਿਲੇ ਹਾਂ, ਭਰੋਸਾ ਬਾਅਦ ਵਿੱਚ ਕਰਦੇ ਹਾਂ। ਧਰਮ ਦੀ ਦੁਨੀਆ 'ਚ ਭਰੋਸਾ ਪਹਿਲੇ ਕਰਨਾ ਪਏਗਾ, ਦਿਖਾਈ ਬਾਅਦ ਵਿੱਚ ਦੇਗਾ। ਜਾਂ ਕਿ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਅਤੇ ਸੁਮਨ ਪ੍ਰਗਟ ਆਇਆ। ਤਤ ਕਹਿੰਦੇ ਨੇ ਉਸੇ ਵਕਤ, ਤਤਕਾਲ ਉਸੇ ਵਕਤ, ਤਤ ਛਿੰਨ ਉਸੇ ਵਕਤ। ਇਹ ਨਹੀਂ ਭਰੋਸਾ ਮੇਰਾ ਹੁਣ ਬਣਿਆ ਅਤੇ ਬ੍ਰਹਮ ਗਿਆਨ ਕੱਲ੍ਹ ਪ੍ਰਗਟ ਹੋਏਗਾ। ਇਹ ਨਹੀਂ ਕਿ ਵਿਸ਼ਵਾਸ ਮੇਰਾ ਅੱਜ ਪੱਕਾ ਹੋਇਆ ਅਤੇ ਪਰਮਾਤਮਾ ਮੈਨੂੰ ਕੱਲ੍ਹ ਮਿਲੇਗਾ। ਤਤ ਉਸੇ ਵਕਤ, ਉਸੇ ਵਕਤ। ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਤਾਂ ਫਿਰ ਗੁਸਤਾਖੀ ਮਾਫ਼ ਕਹਿਣ ਦੇਣਾ, ਅਗਰ ਅਜੇ ਤੱਕ ਬ੍ਰਹਮ ਗਿਆਨ ਨਹੀਂ ਪ੍ਰਗਟ ਹੋਇਆ ਤਾਂ ਫਿਰ ਸਾਡਾ ਭਰੋਸਾ ਡੋਲਦਾ ਹੈ, ਵਿਸ਼ਵਾਸ ਡੋਲਦਾ ਹੈ। ਅਜੇ ਤੱਕ ਭਗਵਾਨ ਦੀ ਝਲਕ ਨਹੀਂ ਮਿਲੀ ਤਾਂ ਭਰੋਸਾ ਡੋਲਦਾ ਹੈ। ਬਹੁਤ ਛੋਟੀਆਂ ਛੋਟੀਆਂ ਗੱਲਾਂ ਕਰਕੇ ਲੋਕਾਂ ਦੇ ਭਰੋਸੇ ਡੋਲ ਜਾਂਦੇ, ਬਹੁਤ ਛੋਟੀਆਂ ਛੋਟੀਆਂ ਘਟਨਾਵਾਂ ਨਾਲ ਮਨੁੱਖ ਦੇ ਨਿਸ਼ਚੇ ਡੋਲ ਜਾਂਦੇ ਨੇ, ਬਹੁਤ ਛੋਟੀਆਂ ਛੋਟੀਆਂ ਗੱਲਾਂ ਮਨੁੱਖ ਦੇ ਵਿਸ਼ਵਾਸ ਦੇ ਦਰਾੜਾਂ ਪਾ ਦੇਣਗੀਆਂ। ਜਾਂ ਕਿ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਅਤੇ ਸਮਨ ਪ੍ਰਗਟ ਆਇਆ। ਚਲੋ ਉਸ 'ਤੇ ਵਿਸ਼ਵਾਸ ਕਰੀਏ, ਇਹਦੇ ਵਾਸਤੇ ਵੀ ਤਾਂ ਕੋਈ ਪ੍ਰੇਰਣਾ ਚਾਹੀਦੀ ਹੈ ਨਾ, ਕੁਛ ਨਾ ਕੁਛ ਤਾਂ ਪ੍ਰੇਰਣਾ ਚਾਹੀਦੀ। ਵਿਸ਼ਵਾਸ ਕਰਨ ਵਾਸਤੇ ਵੀ ਤਾਂ ਕੋਈ ਪ੍ਰੇਰਣਾ ਚਾਹੀਦੀ ਹੈ। ਉਹੀ ਸਤਿਗੁਰੂ ਕਹਿ ਰਹੇ ਨੇ, ਅਗਾਂਕੂ ਤਰਾਂਗ, ਅੱਗੇ ਵੇਖ। ਮੈਂ ਫਿਰ ਅਰਜ਼ ਕਰਾਂ, ਬਚਪਨ ਜਵਾਨੀ ਬੁਢੇਪੇ ਤੋਂ ਅੱਗੇ ਕੀ ਹੈ ਕਾਲ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਕਾਲ ਦੇ ਅਰਥ ਮੌਤ ਨੇ, ਕਾਲ ਦੇ ਅਰਥ ਸਮਾਂ, ਸਮਾਂ ਸਭ ਨੂੰ ਮਿਟਾ ਦਿੰਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਪਰਮਾਤਮਾ ਨੂੰ ਤੂੰ ਬਾਅਦ ਵਿੱਚ ਮੰਨ, ਬਾਅਦ ਵਿੱਚ ਕਬੂਲ ਕਰ, ਪਹਿਲਾਂ ਮਰਨ ਕਬੂਲ। ਰੱਬ ਦੀ ਗੱਲ ਛੱਡ, ਬਾਅਦ ਵਿੱਚ ਦੇਖ, ਪਹਿਲਾਂ ਮਰਨ ਕਬੂਲ। ਜੀਵਨ ਕੀ ਛਡਾਸ, ਕਿਉਂਕਿ ਅਕਾਲ ਤੋਂ ਪਹਿਲੇ ਕਾਲ ਹੈ। ਅਗਾਂਹ ਕੂ ਤਰਾਂਗ, ਦ੍ਰਿਸ਼ਟੀ ਅੱਗੇ ਰੱਖ। ਕਾਲ ਤੈਨੂੰ ਰੋਜ਼ ਰੋਜ਼ ਘਟਾ ਰਿਹਾ ਹੈ, ਘਟਾ ਰਿਹਾ ਹੈ। ਇਸ ਵਾਸਤੇ ਮੈਂ ਅਕਸਰ ਅਰਜ਼ ਕਰਦਾ ਹੁੰਦਾ, ਮਨੁੱਖ ਰੋਜ਼ ਰੋਜ਼ ਛੋਟਾ ਹੋ ਰਿਹਾ ਹੈ, ਛੋਟਾ ਹੋ ਰਿਹਾ ਹੈ। ਅੱਜ ਦਾ ਦਿਨ ਲੰਘ ਗਿਆ, ਲੋਕ ਆਪਣੇ ਨਾਲ ਜੋੜਦੇ ਨੇ, ਅਸੀਂ ਇੱਕ ਦਿਨ ਵੱਡੇ ਹੋ ਗਏ ਹਾਂ। ਬੱਚੇ ਆਪਣੇ ਨਾਲ ਜੋੜਦੇ ਨੇ, ਇੱਕ ਦਿਨ ਵੱਡੇ ਹੋ ਗਏ। ਮਾਂ ਬਾਪ ਜੋੜਦੇ ਨੇ, ਇਹ ਵੱਡਾ ਹੋ ਗਿਆ ਇੱਕ ਦਿਨ। ਆਪਣੇ ਨਾਲ ਵੀ ਜੋੜਦੇ ਨੇ, ਅੱਜ ਦਾ ਦਿਨ ਸਾਨੂੰ ਵੱਡਾ ਕਰ ਗਿਆ, ਇੱਕ ਦਿਨ ਵੱਡੇ ਹੋ ਗਏ ਹਾਂ। ਗੁਰਬਾਣੀ ਐਸਾ ਨਹੀਂ ਮੰਨਦੀ, ਹਰ ਦਿਨ ਤੈਨੂੰ ਛੋਟਾ ਕਰ ਰਿਹਾ। ਛਿਨ ਛਿਨ ਔਦ ਬਿਹਾਤ ਹੈ, ਫੂਟੇ ਘੱਟ ਜਿਉਂ ਪਾਣੇ। ਇੱਕ ਟੁੱਟੇ ਘੜੇ ਦੇ ਚ ਇੱਕ ਇੱਕ ਬੂੰਦ ਪਾਣੀ ਦੀ ਨਿਕਲ ਰਹੀ ਹੈ। ਪਾਣੀ ਵੱਧ ਰਿਹਾ ਕਿ ਘੱਟ ਰਿਹਾ? ਘੱਟ ਰਿਹਾ। ਜੇ 100 ਸਾਲ ਜੀਵਣਾ, ਕਿਸੇ ਨੇ ਅੱਜ ਦਾ ਦਿਨ ਲੰਘਿਆ ਤਾਂ ਇੱਕ ਦਿਨ ਤੇ ਘੱਟ ਗਿਆ। ਮਨੁੱਖ ਰੋਜ਼ ਰੋਜ਼ ਛੋਟਾ ਹੋ ਰਿਹਾ। ਕਿਸੇ ਨੂੰ ਕਹੀਏ ਤਾਂ ਇੱਕ ਦਿਨ ਅੱਜ ਛੋਟਾ ਹੋ ਗਿਆ। ਇਹਨੂੰ ਅਪਸ਼ਗਨ ਮੰਨਦੇ ਨੇ, ਅਸ਼ੁਭ ਮੰਨਦੇ ਨੇ, ਪਰ ਇਹ ਤੇ ਸੱਚਾਈ ਹੈ। ਇੱਕ ਦਿਨ ਤੂੰ ਅੱਜ ਛੋਟਾ ਹੋ ਗਿਆ, ਗੁਰਬਾਣੀ ਇਹ ਕਹਿ ਰਹੀ ਹੈ। ਜਨਨੀ ਜਾਣਤ ਹੈ ਸੁਤ ਬੜਾ ਹੋਤ ਹੈ, ਇਤਨਾ ਕਿ ਨਾ ਜਾਣੇ ਜੇ ਦਿਨ ਦਿਨ ਔਧ ਘਟਤ ਹੈ। ਤਸੱਲੀ ਦਿੰਦਾ ਆਪਣੇ ਆਪ ਨੂੰ, ਬਾਹਰ ਦੇ ਸਿਲਸਿਲੇ ਨੂੰ ਦੇਖ ਕੇ ਮੈਂ ਵੱਡਾ ਹੋ ਰਿਹਾ। ਨਹੀਂ, ਤੂੰ ਛੋਟਾ ਹੋ ਰਿਹਾ। ਹੋ ਸਕਦਾ ਤੇਰਾ ਪਰਿਵਾਰ ਵੱਡਾ ਹੋ ਰਿਹਾ ਹੋਵੇ, ਪਰ ਤੂੰ ਛੋਟਾ ਹੋ ਰਿਹਾ। ਹੋ ਸਕਦਾ ਤੇਰਾ ਕਾਰੋਬਾਰ ਵੱਡਾ ਹੋ ਰਿਹਾ ਹੋਵੇ, ਪਰ ਤੂੰ ਛੋਟਾ ਹੋ ਰਿਹਾ। ਹੋ ਸਕਦਾ ਤੇਰੀਆਂ ਮਹਿਲ ਮਾੜੀਆਂ ਵੱਡੀਆਂ ਹੋ ਰਹੀਆਂ ਹਨ, ਪਰ ਤੂੰ ਛੋਟਾ ਹੋ ਰਿਹਾ। ਵੱਡਾ ਹੁੰਦਾ ਕਾਰੋਬਾਰ, ਵੱਡਾ ਹੁੰਦਾ ਆਪਣਾ ਪਰਿਵਾਰ, ਵੱਡੇ ਹੁੰਦੇ ਸਾਜ਼ੋ ਸਮਾਨ ਨੂੰ ਵੇਖ ਕੇ ਮਨੁੱਖ ਭੁਲੇਖੇ ਚ ਪੈ ਜਾਂਦਾ ਹੈ, ਮੈਂ ਵੀ ਵੱਡਾ ਹੋ ਰਿਹਾ, ਤੂੰ ਛੋਟਾ ਹੋ ਰਿਹਾ। ਪਰਿਵਾਰ ਵੱਡਾ ਜ਼ਰੂਰ ਹੋ ਰਿਹਾ, ਤੂੰ ਛੋਟਾ ਹੋ ਰਿਹਾ। ਕਾਰੋਬਾਰ ਵੱਡਾ ਜ਼ਰੂਰ ਹੋ ਰਿਹਾ, ਤੂੰ ਛੋਟਾ ਹੋ ਰਿਹਾ। ਇਸ ਵੱਡੇ ਹੋਣੇ ਨੂੰ ਦੇਖੇਗਾ, ਤੇਰੀ ਦ੍ਰਿਸ਼ਟੀ ਕਾਲ ਤੇ ਨਹੀਂ ਜਾਏਗੀ, ਨਹੀਂ ਜਾਏਗੀ। ਤੇ ਜਿਹਦੀ ਨਿਗਾਹ ਕਾਲ ਤੱਕ ਹੀ ਨਹੀਂ ਗਈ, ਅਕਾਲ ਤੱਕ ਕਿਸ ਤਰ੍ਹਾਂ ਜਾਏਗੀ? ਸਵਾਲ ਹੀ ਨਹੀਂ ਪੈਦਾ ਹੁੰਦਾ, ਪ੍ਰਸ਼ਨ ਹੀ ਨਹੀਂ ਪੈਦਾ ਹੁੰਦਾ। ਅਗਾਂਹ ਕੂ ਤਰਾਂ ਪਿੱਛਾ ਫੇਰ ਨਾ ਮੋੜਣਾ। ਠੀਕ ਹੈ, ਸ਼ਤਾਬਦੀਆਂ ਚੱਲ ਰਹੀਆਂ ਨੇ, ਇਸ ਵਿੱਚ ਦਾਸ ਦੀ ਵੀ ਕਾਫੀ ਮਸਰੂਫੀਅਤ ਹੈ। ਦੋ ਦੋ ਦਿਨ, ਤਿੰਨ ਤਿੰਨ ਦਿਨ ਵੱਖ ਵੱਖ ਸ਼ਹਿਰਾਂ 'ਚ ਭੱਜ ਦੌੜ ਜਾ ਰਹੀ ਹੈ। ਵੀ ਗੁਰੂ ਗ੍ਰੰਥ ਸਾਹਿਬ ਦੀ ਸ਼ਤਾਬਦੀ 400 ਸਾਲ, ਅਤੇ ਗੁਰੂ ਗ੍ਰੰਥ ਸਾਹਿਬ ਕੀ ਨੇ? ਗਿਆਨ ਦੇ ਸਾਗਰ। ਇਸ ਗਿਆਨ ਨੂੰ ਸਮਝਣਾ ਅਤੇ ਜ਼ਿੰਦਗੀ ਦੇ 'ਚ ਧਾਲਣਾ, ਇਹੀ ਸ਼ਤਾਬਦੀ ਮਨਾਉਣੀ ਹੈ। ਹੋਰ ਕੀ ਸ਼ਤਾਬਦੀ ਬਣਾਓਗੇ? ਹੋਰ ਕਿਸ ਢੰਗ ਨਾਲ ਸ਼ਤਾਬਦੀ ਬਣਾਓ?
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦੋ ਵਾਕ, ਉਹਨਾਂ ਦੀਆਂ ਦੋ ਦੋ ਪੰਕਤੀਆਂ, ਵਿਚਾਰ ਆਰੰਭ ਕੀਤੀ ਸੀ। ਇਹ ਆਪ ਨੂੰ ਸਰਵਨ ਕਰਾਉਣ ਦਾ ਨਿਮਾਣਾ ਯਤਨ ਕਰ ਰਹੇ ਹਾਂ। ਅਗਾਂਹ ਕੂ ਤਰਾਂਗ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਝ ਇਹ ਆਵਾਰ, ਬਹੁੜ ਨਾ ਹੋਵੀ ਜਨਮੜਾ। ਦੂਸਰਾ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਪਹਿਲੇ ਵਾਕ ਵਿੱਚ ਸਾਹਿਬ ਕਹਿੰਦੇ ਨੇ ਅੱਗੇ ਵੇਖ, ਅੱਗੇ ਵੇਖ, ਅਗਾਂਹ ਕੂ ਤਰਾਂ ਪਿੱਛਾ ਫੇਰ ਨਾ ਮੋੜਣਾ, ਪਿੱਛੇ ਮੁੜਨਾ ਤੇ ਇੱਕ ਪਾਸੇ ਪਿੱਛੇ ਵੇਖ ਵੀ ਨਾ, ਪਿੱਛਾ ਫੇਰ ਨਾ ਮੋੜਣਾ, ਵੇਖਣਾ ਤੇ ਇੱਕ ਪਾਸੇ ਪਿੱਛੇ, ਤੂੰ ਪਿੱਛੇ ਮੂੰਹ ਹੀ ਨਾ ਮੋੜ, ਪਿੱਛੇ ਚੱਲਣਾ ਤੇ ਇੱਕ ਪਾਸੇ ਪਿੱਛੇ ਵੇਖ ਹੀ ਨਾ। ਅਗਾਂਹ ਕੂ ਤਰਾਂ ਪਿੱਛਾ ਫੇਰ ਨਾ ਮੋੜਣਾ, ਨਾਨਕ ਸਿੰਝ ਇਹ ਆਵਾਰ, ਬਹੁੜ ਨਾ ਹੋਵੀ ਜਨਮੜਾ। ਅਦਕੀ ਤੋਂ ਇਹ ਪੂਰੀ ਤਾਕਤ ਲਾ ਦੇ ਸਿੰਝ, ਅਦਕੀ ਤੋਂ ਪੂਰੇ ਇਸ ਜੰਗ ਵਿੱਚ ਸ਼ਾਮਲ ਹੋ ਜਾ, ਆਪਣੇ ਆਪ ਨੂੰ ਦਾਤੇ ਲਾ ਦੇ, ਫਿਰ ਜਨਮ ਮਰਨ ਤੋਂ ਰਹਿਤ ਹੋ ਜਾਏਗਾ, ਪਰਮ ਆਨੰਦ ਦੀ ਪ੍ਰਾਪਤੀ ਹੋ ਜਾਏਗੀ। ਹੁਣ ਇਹ ਗੱਲ ਰਮਜ ਦੇ ਚ ਆਖੀ ਗਈ ਹੈ, ਅੱਗੇ ਕੀ ਵੇਖੀਏ? ਇਹ ਠੀਕ ਹੈ, ਪ੍ਰਭੂ ਨੇ ਅੱਖਾਂ ਅੱਗੇ ਹੀ ਲਾਈਆਂ ਨੇ, ਅੱਗੇ ਵੇਖਣਗੀਆਂ, ਪਰ ਸਾਹਿਬ ਕਹਿੰਦੇ ਨੇ ਦੇ ਲੰਮੀ ਨਦਰ ਨਿਹਾਲੀ, ਬੜਾ ਲੰਬਾ ਦੇਖ, ਆਪਣੀ ਮੰਜ਼ਿਲ ਨੂੰ ਦੇਖ, ਟਿਕਾਣੇ ਨੂੰ ਦੇਖ। ਤਾਂ ਹੁਣ ਮੈਂ ਅਰਜ਼ ਕਰਾਂ, ਇੱਕ ਬੱਚਾ ਅਗਰ ਆਪਣੇ ਜੀਵਨ ਵਿੱਚ ਅੱਗੇ ਵੇਖੇ ਤੋਖੀ ਹੈ, ਜਵਾਨੀ ਹੈ, ਜਦਕਿ ਕੋਈ ਬੱਚਾ ਅੱਗੇ ਨਹੀਂ ਦੇਖਦਾ, ਬਚਪਨ ਦੇ ਚ ਹੀ ਉਲਝਿਆ ਜਾਂਦਾ, ਆਪਣੇ ਹਾਣ ਦੇ ਚ ਹੀ ਉਲਝਿਆ ਜਾਂਦਾ। ਕੋਈ ਬੱਚਾ ਜਵਾਨੀ ਨੂੰ ਨਹੀਂ ਦੇਖਦਾ, ਆਪਣੇ ਜੀਵਨ ਦੇ ਚ ਨਹੀਂ ਦੇਖਦਾ। ਜਵਾਨਾਂ ਨੂੰ ਦੇਖਣਾ ਹੋਰ ਗੱਲ ਹੈ, ਆਪਣੇ ਵਿੱਚ ਜਵਾਨੀ ਨੂੰ ਦੇਖਣਾ ਹੋਰ ਗੱਲ ਹੈ। ਉਹਦੇ ਬੜੀ ਗਹਿਰੀ ਦ੍ਰਿਸ਼ਟੀ ਚਾਹੀਦੀ ਹੈ। ਜ਼ਰਾ ਹੋਰ ਅੱਗੇ ਵੇਖੇ ਤਾਂ ਫਿਰ ਕੀ ਇਹ ਬੁਢੇਪਾ। ਜਦ ਬੱਚੇ ਨੂੰ ਅਜੇ ਆਪਣੇ ਵਿੱਚ ਜਵਾਨੀ ਹੀ ਨਹੀਂ ਦਿਖਾਈ ਦਿੰਦੀ ਤਾਂ ਬੁਢੇਪਾ ਕੀ ਹੱਕ ਦਿਖਾਈ ਦੇਗਾ। ਹੋਰ ਜ਼ਰਾ ਅੱਗੇ ਨਿਗਾਹ ਕਰੇ ਤਾਂ ਕੀ ਹੈ, ਕਾਲ ਹੈ। ਕਾਲ, ਕਾਲ ਦੇ ਅਰਥ ਤੇ ਸਮਾਂ ਹੈ, ਪਰ ਸਮੇਂ ਦੇ ਅਰਥ ਮੌਤ ਵੀ ਹੈ। ਕਿਉਂ? ਸਮੇਂ ਦੇ ਚ ਜੋ ਬਣਦਾ ਹੈ ਸਮਾਂ ਉਸ ਨੂੰ ਮਿਟਾ ਦਿੰਦਾ ਹੈ। ਸਮੇਂ ਦੇ ਇਹ ਦੋ ਸੁਭਾਅ ਨੇ, ਬਣਾਉਣਾ ਮਿਟਾਉਣਾ, ਬਣਾਉਣਾ ਮਿਟਾਉਣਾ। ਕਾਲ ਦੇ ਇਹ ਦੋ ਸੁਭਾਅ ਨੇ ਜੋ ਸਮੇਂ ਦੇ ਚ ਬਣੇ ਹੈ। ਜੈਸੇ ਅਸੀਂ ਕੁਝ ਸਮਾਂ ਪਹਿਲੇ ਨਹੀਂ ਸੀ, 10, 20, 30, 40, 50, 60, 70 ਸਾਲ ਪਹਿਲੇ ਨਹੀਂ ਸੀ, ਕੁਝ ਸਾਲਾਂ ਬਾਅਦ ਨਹੀਂ ਹੋਵਾਂਗੇ। ਜੋ ਸਮੇਂ ਦੇ ਚ ਬਣੇ ਹੈ ਸਮਾਂ ਮਿਟਾ ਦਿੰਦਾ ਹੈ। ਮੈਂ ਕੱਲ ਅਰਜ਼ ਕੀਤੀ ਸੀ, ਕਾਲ ਇਤਨਾ ਪ੍ਰਬਲ ਹੈ, ਇਹ ਤਨ ਚਾਹੇ ਗੁਰੂ ਪੀਰ ਪੈਗੰਬਰ ਅਵਤਾਰ ਦਾ ਹੈ, ਸਮਾਂ ਮਿਟਾ ਦਿੰਦਾ ਹੈ। ਕਾਲ ਪਾਏ ਬ੍ਰਹਮਾ ਬਪਧਰਾ, ਕਾਲ ਪਾਏ ਸ਼ੋਜੂ ਅਵਤਾਰਾ, ਕਾਲ ਪਾਏ ਕਰਵੇਸਨ ਪ੍ਰਗਾਸਾ, ਸਕਲ ਕਾਲ ਕਾ ਕੀਓ ਤਮਾਸ਼ਾ। ਸਾਰਾ ਸੰਸਾਰ ਕਾਲ ਦਾ ਤਮਾਸ਼ਾ ਹੈ, ਸਮੇਂ ਦਾ ਤਮਾਸ਼ਾ ਹੈ। ਤੇ ਤਮਾਸ਼ਾ ਕੀ ਹੋ ਰਿਹਾ? ਬਣਨਾ ਹੋ ਰਿਹਾ, ਮਿਟਣਾ ਹੋ ਰਿਹਾ, ਮਿਲਣਾ ਵਿਛੜਨਾ ਹੋ ਰਿਹਾ, ਬਣਨਾ ਮਿਟਣਾ ਹੋ ਰਿਹਾ, ਇੱਕ ਤਮਾਸ਼ਾ ਹੋ ਰਿਹਾ। ਜੋ ਬਣ ਰਿਹਾ ਉਹੀ ਮਿਟ ਰਿਹਾ, ਜੋ ਮਿਲ ਰਿਹਾ ਉਹੀ ਨਾਸ ਹੋ ਜਾਂਦਾ। ਇਹ ਸਮੇਂ ਚ ਹੋ ਰਿਹਾ। ਇੱਕ ਬੱਚਾ ਤੇ ਬਚਪਨ ਦੇ ਚ ਉਲਝਿਆ ਰਹਿੰਦਾ, ਕੌਣ ਕਾਲ ਨੂੰ ਵੇਖੇ। ਪਰ ਜ਼ਰਾ ਹੋਰ ਅੱਗੇ ਵੇਖੇ, ਕਾਲ ਤੋਂ ਵੀ ਅੱਗੇ, ਤਾਂ ਫਿਰ ਉਹ ਅਕਾਲ ਹੈ। ਜਿਹਦੀ ਦ੍ਰਿਸ਼ਟੀ ਅਕਾਲ ਤੱਕ ਪਹੁੰਚ ਗਈ, ਜਨਮ ਮਰਨ ਤੋਂ ਰਹਿਤ ਹੋ ਜਾਏਗਾ, ਪਰਮ ਆਨੰਦ ਦੀ ਪ੍ਰਾਪਤੀ ਹੋ ਜਾਏਗੀ। ਆਪਣੀ ਦ੍ਰਿਸ਼ਟੀ, ਆਪਣੀ ਸਮਝ, ਆਪਣੀ ਸੁਰਤ ਅਕਾਲ ਤੱਕ ਪਹੁੰਚਾਉਣੀ ਹੈ। ਜਿਹਦੀ ਦ੍ਰਿਸ਼ਟੀ ਅਕਾਲ ਤੱਕ ਪਹੁੰਚ ਗਈ ਉਹਨੂੰ ਕਾਲ ਨਹੀਂ ਰੋਕੇਗਾ, ਉਹਦੇ ਅੰਦਰ ਕਾਲ ਦਾ ਭੈ ਵੀ ਨਹੀਂ ਰਹੇਗਾ। ਜੈਸੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲਿਆਂ ਨੂੰ ਮੌਤ ਦਾ ਡਰ ਦੇ ਕੇ ਭੈਭੀਤ ਨਹੀਂ ਕੀਤਾ ਜਾ ਸਕੇ। ਤਰ੍ਹਾਂ ਤਰ੍ਹਾਂ ਦੇ ਭੈ ਦੇ ਸਾਧਨ ਹਰਨਾਕਸ਼ ਨੇ ਮੁਹੱਈਆ ਕੀਤੇ ਪ੍ਰਹਿਲਾਦ ਵਾਸਤੇ, ਉਹ ਨਹੀਂ ਡਰਿਆ, ਕਿਉਂਕਿ ਦ੍ਰਿਸ਼ਟੀ ਅਕਾਲ ਤੇ। ਕਾਲ ਕੀ ਡਰਾਏਗਾ, ਦ੍ਰਿਸ਼ਟੀ ਤੇ ਅੱਗੇ ਲੰਘ ਗਈ। ਹੁਣ ਮੈਂ ਥੋੜਾ ਦੋਹਰਾਵਾਂ, ਬੱਚਾ ਆਪਣੇ ਬਚਪਨ ਦੇ ਚ ਹੀ ਉਲਝਿਆ ਰਹਿੰਦਾ, ਖਿਡੌਣਿਆਂ ਦੀ ਖੇਡ ਆਪਣੇ ਹਾਣ ਵਿੱਚ। ਜਵਾਨ ਵੀ ਆਪਣੀ ਜਵਾਨੀ ਚ ਹੀ ਉਲਝਿਆ ਰਹਿੰਦਾ, ਅੱਗੇ ਨਹੀਂ ਦੇਖਦਾ। ਆਪਣਾ ਹਾਣ ਔਰ ਆਪਣੀ ਵਾਸ਼ਨਾ, ਆਪਣੀਆਂ ਕਾਮਨਾਵਾਂ, ਇੱਕ ਜਵਾਨ ਜਵਾਨੀ ਤੋਂ ਅੱਗੇ ਨਹੀਂ ਦੇਖਦਾ, ਜਦਕਿ ਉਸਦੇ ਜੀਵਨ ਵਿੱਚ ਕੁਝ ਅੱਗੇ ਵੀ ਹੈ, ਪ੍ਰਗਟ ਹੋਵੇਗਾ, ਸਾਹਮਣੇ ਦਿਖਾਈ ਦੇਵੇਗਾ, ਪਰ ਇਤਨੀ ਲੰਬੀ ਨਿਗਾਹ ਹੋਵੇ। ਹੋਰ ਵੀ ਅਰਜ਼ ਕਰਦੇ ਹਾਂ, ਬੁੱਢਾ ਇਹ ਤੇ ਬੁਢੇਪੇ ਨੂੰ ਹੀ ਨਹੀਂ ਦੇਖਦਾ, ਇੱਕ ਜਵਾਨ ਆਪਣੀ ਜਵਾਨੀ ਦੇ ਚ ਉਲਝਿਆ ਰਹਿੰਦਾ ਦੇਖਦਾ, ਇੱਕ ਬੱਚਾ ਆਪਣੇ ਬਚਪਨ ਦੇ ਚ ਉਲਝਿਆ ਰਹਿੰਦਾ ਬਚਪਨ ਨੂੰ ਦੇਖਦਾ, ਬੁੱਢਾ ਬੁਢੇਪੇ ਚ ਨਹੀਂ ਉਲਝਿਆ ਰਹਿੰਦਾ, ਬੁੱਢਾ ਤੇ ਪਿੱਛੇ ਵੇਖਣ ਲੱਗ ਪੈਂਦਾ, ਜਵਾਨੀ ਯਾਦ ਕਰਨ ਲੱਗ ਪੈਂਦਾ, ਬਚਪਨ ਦੀਆਂ ਗੱਲਾਂ ਯਾਦ ਕਰਨ ਲੱਗ ਪੈਂਦਾ। ਉਹਦੀ ਦ੍ਰਿਸ਼ਟੀ ਪਿੱਛੇ ਕਰ ਲੈਂਦਾ ਹੈ। ਮਹਾਰਾਜ ਕਹਿੰਦੇ ਪਿੱਛਾ ਫੇਰ ਨਾ ਮੌੜੜਾ, ਨਾ ਵੇਖ ਪਿੱਛੇ, ਵੇਖ ਹੀ ਨਾ। ਅੱਜ ਤੂੰ ਪਿੱਛੇ ਵੇਖ ਰਿਹਾ, ਹੋ ਸਕਦਾ ਤੇਰਾ ਧਿਆਨ ਤੇਰੀ ਸੁਰਤ ਬਿਲਕੁਲ ਪਿੱਛੇ ਮੁੜ ਜਾਏ ਔਰ ਮਨੁੱਖਾ ਜਨਮ ਅਜਾਈ ਗਵਾ ਦੇ। ਬਾਬਾ ਫਰੀਦ ਕਹਿੰਦੇ ਨੇ ਦੇਖ ਫਰੀਦਾ ਜੇਥੀਆ ਦਾੜੀ ਹੋਈ ਪੋਰ, ਅੱਗਾ ਨੇੜਾ ਆਇਆ ਪਿੱਛਾ ਰਿਹਾ ਦੋਰ। ਪਰ ਇਹ ਪਿੱਛਾ ਵੇਖਦਾ ਪਿਆ, ਪਿਛੋਕੜ ਵੇਖਦਾ ਪਿਆ। ਜਦ ਬੁੱਢਾ ਵੀ ਅੱਗੇ ਨਹੀਂ ਵੇਖਦਾ, ਜਵਾਨ ਕਿੱਥੇ ਵੇਖੇ, ਬੱਚਾ ਕਿੱਥੇ ਵੇਖੇ। ਬੱਚਾ ਬਚਪਨ ਦੇ ਚੁਲਝਿਆ ਹੋਇਆ ਹੈ, ਜਵਾਨ ਜਵਾਨੀ ਦੇ ਚੁਲਝਿਆ ਹੋਇਆ ਹੈ, ਬੁੱਢਾ ਉੱਥੇ ਪਿੱਛੇ ਵੇਖਣ ਲੱਗ ਪੈਂਦਾ। ਅਗਾਂਹ ਕੋ ਤਰਾਂ ਧਰਮ ਦੇ ਮਾਰਗ ਤੇ ਸੁਰਤ ਉਦੋਂ ਚੱਲਦੀ ਹੈ ਜਦ ਬਚਪਨ ਜਵਾਨੀ ਬੁਢੇਪੇ ਤੋਂ ਕੋਈ ਅੱਗੇ ਵੇਖਦਾ ਹੈ, ਇਸ ਤੋਂ ਅੱਗੇ ਵੇਖਦਾ ਹੈ, ਨਿਗਾਹ ਨੂੰ ਲੰਬਾ ਕਰਦਾ ਹੈ। ਅਕਾਲ ਦੇ ਦਰਸ਼ਨ ਤੋਂ ਪਹਿਲੇ ਜਿਹਨੂੰ ਕਾਲ ਦੇ ਦਰਸ਼ਨ ਹੋ ਜਾਣ, ਸਮਝ ਲਓ ਅੱਧੀ ਵਾਟ ਤੈਅ ਹੋ ਗਈ ਹੈ। ਆਪਣੇ ਵਿੱਚ ਕਾਲ ਦੇ ਦਰਸ਼ਨ ਹੋਣ, ਫਿਰ ਆਪਣੇ ਵਿੱਚ ਹੀ ਅਕਾਲ ਦੇ ਦਰਸ਼ਨ ਹੋਣਗੇ। ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਦਰਅਸਲ ਕੋ ਕਾਲ ਨੂੰ ਹੀ ਨਹੀਂ ਵੇਖਣਾ ਚਾਹੁੰਦਾ ਤਾਂ ਅਕਾਲ ਨੂੰ ਕਿਸ ਤਰ੍ਹਾਂ ਵੇਖੇਗਾ? ਦੋ ਲਫ਼ਜ਼ ਹੋਰ ਵੀ ਦੋਹਰਾਵਾਂ ਤਾਂ ਕਿ ਗੱਲ ਪੁਖਤਾ ਹੋ ਜਾਏ ਔਰ ਪੂਰੀ ਜੋ ਹੈ ਪਕੜ ਦੇ ਚ ਆ ਜਾਏ। ਪਰਮਾਤਮਾ ਦੇ ਗਿਆਨ ਕਰਕੇ ਕੋਈ ਮਨੁੱਖ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ। ਕਿਉਂ? ਜਦ ਪਰਮਾਤਮਾ ਮਿਲਦਾ ਉਦੋਂ ਹੀ ਪਰਮਾਤਮਾ ਦਾ ਗਿਆਨ ਮਿਲਦਾ, ਪਹਿਲੇ ਨਹੀਂ ਮਿਲਦਾ, ਨਹੀਂ ਮਿਲਦਾ। ਤੁਸੀਂ ਆਖੋਗੇ ਫਿਰ ਮੈਂ ਕਥਾ ਕੀ ਸੁਣਾ ਰਿਹਾ, ਇਹ ਅਕਸ਼ਰੀ ਗਿਆਨ ਹੈ, ਇਹ ਮੈਂ ਪੜ੍ਹਿਆ, ਅਰਥਬੋਧ ਪੜ੍ਹੇ ਨੇ, ਤੁਹਾਨੂੰ ਸੁਣਾ ਰਿਹਾ, ਤੁਸੀਂ ਵੀ ਅਰਥਬੋਧ ਸੁਣੋਗੇ, ਇਹ ਵੀ ਮੈਰਜ ਕਰਦੇ ਹਾਂ। ਔਰ ਇਹ ਰੋਜ਼ ਹੁੰਦਾ ਰਹਿੰਦਾ, ਕਥਨੀ ਬਦਨੀ ਕਹਿਣ ਕਹਾਵਨ, ਸਮਝ ਭਰੀ ਤੋਂ ਵਿਸਰੇ ਉਗਾਵਨ। ਲੇਕਿਨ ਇਹ ਚਾਹੀਦਾ, ਇਹ ਕਥਨੀ ਵੀ ਚਾਹੀਦੀ ਹੈ ਤਾਂ ਕਿ ਕੁਝ ਅਕਥ ਦੀ ਤਰਫ ਇਸ਼ਾਰੇ ਹੋ ਸਕਣ। ਇਸ ਕਥਨੀ ਨੂੰ ਵੀ ਸੁਣਨਾ ਹੈ ਤਾਂ ਕਿ ਇਤਨਾ ਪਤਾ ਚੱਲੇ ਕਿ ਕੁਛ ਐਸੀ ਵੀ ਦੁਨੀਆ ਜੋ ਇਸ ਕਥਨੀ ਤੋਂ ਅੱਗੇ ਹੈ, ਕਥਨੀ ਨਹੀਂ ਪਹੁੰਚਦੀ, ਐਸੀ ਦੁਨੀਆ ਵੀ ਹੈ। ਕਥਾ ਉਸ ਦਿਨ ਸਫਲ ਹੋ ਗਈ। ਕਿਸ ਦਿਨ ਸੁਣਨਾ ਸਫਲ ਹੋ ਗਿਆ? ਜਿਸ ਦਿਨ ਸਫਲ ਜੋ ਹੈ ਸਮਝ ਆ ਜਾਏ ਪ੍ਰਭੂ ਅਕਥ ਹੈ, ਕਥਾ ਨਹੀਂ ਹੋ ਸਕਦੀ, ਨਹੀਂ ਹੋ ਸਕਦੀ, ਕਥਾ ਸੁਣਨੀ ਸਫਲ ਹੋ ਗਈ। ਕਿਆ ਹੋ ਕਥੀ ਕਥੇ ਕਥ ਦੇਖਾ, ਮੈਂ ਅਕਥ ਨਾ ਕਥਨਾ ਜਾਈ। ਨਹੀਂ ਕਥਨ ਆਉਂਦਾ, ਨਹੀਂ ਕਥਨੀ ਦੇ ਚਾਹੁੰਦਾ। ਪਰ ਇਹ ਵੀ ਤੇ ਕਥਾ ਕਰਕੇ ਹੀ ਪਤਾ ਚੱਲੇਗਾ ਨਾ, ਕਥਾ ਸੁਣੀ ਹੋਈ, ਕਥਾ ਕੀਤੀ ਹੋਈ, ਉਹਦੀ ਸਫਲ ਕਿਹਦੀ? ਜਿਹਨੂੰ ਪਤਾ ਚੱਲ ਜਾਏ ਉਹ ਅਕਥ ਹੈ, ਕਥਾ ਦੇ ਚ ਨਹੀਂ ਆਉਂਦਾ। ਮਹਾਰਾਜ ਕਹਿੰਦੇ ਨੇ ਐਸਾ ਨਹੀਂ ਕਿ ਮੈਂ ਕਥਨੀ ਨਹੀਂ ਕੀਤੀ। ਕਿਆ ਹੋ ਕਥੀ ਕਥੇ ਕਥ ਦੇਖਾ, ਮੈਂ ਕਥਨ ਕਰ ਕਰਕੇ ਦੇਖਿਆ, ਮੈਂ ਕਹਿ ਕਹਿ ਦੇਖ ਲਿਆ, ਜੋ ਮੈਂ ਕਹਿੰਦਾ ਉਸ ਤੋਂ ਅੱਗੇ ਦੀ ਗੱਲ ਹੈ, ਕਥਾ ਤੋਂ ਅੱਗੇ ਦੀ ਗੱਲ ਹੈ, ਅਕਥ ਹੈ, ਅਕਥ ਹੈ। ਪਰ ਅਕਥ ਹੈ ਇਸਦਾ ਪਹਿਲੇ ਬੋਧ ਤੇ ਹੋਵੇਗਾ ਕਥਾ ਕਰਕੇ, ਸਿਰਫ ਸਮਝ ਪ੍ਰੇਰਣਾ ਮਿਲੇਗੀ। ਇਤਨਾ ਲਾਭ ਹੈ। ਲੇਕਿਨ ਮੈਂ ਅਰਜ਼ ਕਰਾਂ, ਇਹ ਆਪਣਾ ਅਨੁਭਵ ਨਹੀਂ ਬਣੇਗਾ। ਮੈਂ ਦੋਹਰਾਵਾਂ, ਪਰਮਾਤਮਾ ਦੇ ਗਿਆਨ ਕਰਕੇ ਕੋਈ ਮਨੁੱਖ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ। ਕਿਉਂ? ਜਦ ਪਰਮਾਤਮਾ ਮਿਲਦਾ ਉਦੋਂ ਹੀ ਪਰਮਾਤਮਾ ਦਾ ਗਿਆਨ ਮਿਲਦਾ, ਜਦ ਗਿਆਨ ਮਿਲਦਾ ਉਦੋਂ ਹੀ ਭਗਵਾਨ ਮਿਲਦਾ, ਦੋਵੇਂ ਇਕੱਠੇ ਮਿਲਦੇ ਨੇ, ਅਲੱਗ ਅਲੱਗ ਨਹੀਂ ਮਿਲਦੇ। ਤੁਹਾਡੇ ਵਿੱਚੋਂ ਅਗਰ ਕੋਈ ਅਭਿਆਸ ਕਰਦੇ ਹੋਣਗੇ ਤੇ ਜ਼ਰੂਰ ਗੱਲ ਪਕੜਦੇ ਚਾਹੇਗੇ। ਕੋਈ ਮਨੁੱਖ ਐਸਾ ਕਹਿ ਸਕਦਾ ਧੁੱਪ ਤੇ ਅੱਜ ਨਿਕਲੀਏ ਪਰ ਸੂਰਜ ਤੇ ਅੱਜ ਚੜਿਆ ਹੀ ਕੋਈ ਨਹੀਂ? ਇਹ ਕਿਸ ਤਰ੍ਹਾਂ ਹੋ ਸਕਦਾ? ਜੇ ਧੁੱਪ ਨਿਕਲੀਏ ਤਾਂ ਸੂਰਜ ਵੀ ਚੜਿਆ, ਜੇ ਰੋਸ਼ਨੀ ਸਹੀ ਤਾਂ ਸੂਰਜ ਵੀ ਚੜਿਆ। ਤੇ ਕੋਈ ਆਖੇ ਸੂਰਜ ਤੇ ਸਾਹਮਣੇ ਦਿਖਾਈ ਦਿੰਦਾ ਪਿਆ, ਚਾਨਣਾ ਤੇ ਹੈ ਹੀ ਕੋਈ ਨਹੀਂ? ਇਹ ਕਿਸ ਤਰ੍ਹਾਂ ਹੋ ਸਕਦਾ? ਸੂਰਜ ਹੈ ਤੋ ਚਾਨਣਾ ਹੈ, ਚਾਨਣਾ ਹੈ ਤੋ ਸੂਰਜ ਹੈ, ਗਿਆਨ ਹੈ ਤੋ ਭਗਵਾਨ ਹੈ, ਭਗਵਾਨ ਹੈ ਤੋ ਗਿਆਨ ਹੈ, ਦੋਵੇਂ ਇਕੱਠੇ ਪ੍ਰਗਟ ਹੁੰਦੇ, ਅਲੱਗ ਅਲੱਗ ਨਹੀਂ ਆਉਂਦੇ। ਬ੍ਰਹਮ ਗਿਆਨ ਇਹ ਮਿਸ਼ਰਤ ਸ਼ਬਦ ਨੇ, ਅਵਸਥਾ ਵੀ ਮਿਸ਼ਰਤ ਹੈ। ਬ੍ਰਹਮ ਤੇ ਬ੍ਰਹਮ ਦਾ ਗਿਆਨ ਦੋਵੇਂ ਇਕੱਠੇ ਪ੍ਰਗਟ ਹੁੰਦੇ, ਸੂਰਜ ਤੇ ਸੂਰਜ ਦਾ ਚਾਨਣਾ ਦੋਵੇਂ ਇਕੱਠੇ ਪ੍ਰਗਟ ਹੁੰਦੇ, ਅਲੱਗ ਨਹੀਂ ਪ੍ਰਗਟ ਹੁੰਦੇ। ਸੂਰਜ ਅੱਜ ਚੜਿਆ ਤੇ ਚਾਨਣਾ ਕੱਲ ਹੋਵੇਗਾ, ਜਾਂ ਚਾਨਣਾ ਅੱਜ ਹੋ ਗਿਆ ਤੇ ਸੂਰਜ ਕੱਲ ਨਿਕਲੇਗਾ, ਐਸਾ ਨਹੀਂ ਹੈ। ਬ੍ਰਹਮ ਅੱਜ ਮਿਲ ਗਿਆ ਤੇ ਗਿਆਨ ਕੱਲ ਮਿਲੇਗਾ, ਜਾਂ ਗਿਆਨ ਅੱਜ ਮਿਲ ਗਿਆ ਤੇ ਬ੍ਰਹਮ ਕੱਲ ਮਿਲੇਗਾ, ਐਸਾ ਨਹੀਂ ਹੈ। ਦੋਵੇਂ ਇਕੱਠੇ ਮਿਲਦੇ, ਦੋਵੇਂ ਇਕੱਠੇ ਮਿਲਦੇ। ਜਦ ਬ੍ਰਹਮ ਦਾ ਗਿਆਨ ਬ੍ਰਹਮ ਦੇ ਨਾਲ ਹੀ ਮਿਲਦਾ, ਤੋ ਬ੍ਰਹਮ ਦੇ ਮਾਰਗ ਤੇ ਕਿਸ ਤਰ੍ਹਾਂ ਚੱਲੀਏ? ਅਕਸ਼ਰੀ ਗਿਆਨ ਕਰਕੇ। ਇਹ ਅਕਸ਼ਰੀ ਗਿਆਨ ਮੈਂ ਤੁਹਾਨੂੰ ਸਰਵਨ ਕਰਾ ਰਿਹਾ, ਇਸ ਕਰਕੇ ਪ੍ਰੇਰਣਾ ਮਿਲੇਗੀ। ਤੇ ਇਸ ਤੇ ਕਿਧਰੇ ਭਰੋਸਾ ਬੱਝ ਜਾਏ ਤੇ ਮਨੁੱਖ ਚੱਲ ਪਵੇ, ਚਲੇ ਕੀ ਉਸਦਾ ਧਿਆਨ? ਅਗਰ ਇੱਕ ਜਵਾਨ ਜਵਾਨੀ ਚ ਹੀ ਉਲਝਿਆ ਪਿਆ ਤੇ ਕਿਤਨਾ ਹੀ ਪਾਠ ਕਰਦਾ ਹੋਵੇ, ਕਿਤਨਾ ਸਤਸੰਗ ਕਰਦਾ ਹੋਵੇ, ਅਜੇ ਧਿਆਨ ਅੱਗੇ ਨਹੀਂ ਚੱਲਿਆ। ਇਹ ਵੀ ਅਰਜ਼ ਕਰਦੇ ਹਾਂ, ਅਜੇ ਸੁਰਤ ਅੱਗੇ ਨਹੀਂ ਗਈ। ਅਗਾਂਖੂ ਤਰਾਂਗ ਪਿੱਛਾ ਫੇਰ ਨਾ ਮੋਜੜਾ, ਨਾਨਕ ਸਿੰਘ ਅਪਰਾਧ ਅਕਾਲ ਮਿਲਦਾ ਤਾਂ ਦੋਵੇਂ ਇਕੱਠੇ ਮਿਲਦੇ। ਜਿਸ ਦੀ ਦ੍ਰਿਸ਼ਟੀ ਪਹਿਲੇ ਕਾਲ ਤੇ ਪਹੁੰਚ ਗਈ, ਬੜਾ ਮਹਾਨ ਮਨੁੱਖ ਹੈ। ਮਨੁੱਖ ਆਪਣੇ ਵਿੱਚ ਜਨਮ ਨੂੰ ਵੇਖਦਾ, ਜੀਵਨ ਨੂੰ ਵੇਖਦਾ, ਮਰਨ ਨੂੰ ਨਹੀਂ। ਇਹ ਵੀ ਮੈਂ ਉਸ ਕਰਦੇ ਹਾਂ। ਪੰਜਾਬ ਦਾ ਇੱਕ ਛੋਟਾ ਜਿਹਾ ਕਸਬਾ ਗੁਨਿਆਣਾ ਮੰਡੀ ਬਠਿੰਡੇ ਦੇ ਕੋਲ, ਬਾਦਰੋਂ ਦੀ ਸੰਗਰਾਂਦ ਸੀ ਤੇ ਪ੍ਰਬੰਧਕਾਂ ਨੇ ਮੈਨੂੰ ਕਹਿ ਦਿੱਤਾ, ਗਿਆਨੀ ਜੀ ਅੱਜ ਬਾਦਰੋਂ ਦੇ ਸੰਗਰਾਂਦ ਦੀ ਕਥਾ ਕਰ ਦਿਓ। ਹਫ਼ਤਾ ਮੈਂ ਰਹਿਣਾ ਸੀ, ਮੈਂ ਠੀਕ ਹੈ। ਉਸ ਸੰਗਰਾਂਦ ਦੀ ਕਥਾ ਦੇ ਚ ਇੱਕ ਪੰਕਤੀ ਹੈ, ਭਾਦਰੋਂ ਦੇ ਮਹੀਨੇ, ਭਾਦੋਂ ਦਾ ਮਤਲਬ ਹੈ ਭਾਦੋ, ਛਿੱਠੇ ਪੈ ਗਏ ਪਾਣੀ ਦੇ, ਠੰਡ ਹੋ ਗਏ, ਬਰਸਾਤ ਹੋ ਜਾਂਦੀ ਹੈ, ਧੁੱਪ ਨਿਕਲ ਆ ਗਈ ਗਰਮ, ਦੋ ਭਾਦੋਏ। ਹਰ ਮਹੀਨੇ ਦਾ ਨਾਂ ਉਹਦੇ ਸਵਾਦ ਦੇ ਮੁਤਾਬਕ ਰੱਖਿਆ ਗਿਆ ਸੀ, 12 ਮਹੀਨੇ ਦੇ ਨਾਮ ਬਿਕਮਣੀ ਸੰਮਤ ਦੇ ਮੁਤਾਬਕ ਭਾਦੋਏ। ਹੁਣੇ ਠੰਡ, ਹੁਣੇ ਗਰਮੀ, ਹੁਣੇ ਗਰਮੀ, ਹੁਣੇ ਠੰਡ, ਬਾਦਲੋਂ ਦੀ ਛੋਟੀ ਛੋਟੀ ਬਾਰਿਸ਼ ਹੁੰਦੀ ਰਹਿੰਦੀ ਹੈ, 5 ਮਿੰਟ ਹੋ ਗਈ, 2 ਮਿੰਟ ਹੋ ਗਈ, ਫਿਰ ਧੁੱਪ ਨਿਕਲਾਈ ਗਰਮੀ, ਹੁਣੇ ਠੰਡ, ਹੁਣੇ ਗਰਮੀ, ਬਾਦ ਹੋਏ। ਕਈ ਮਨੁੱਖ ਵੀ ਬਾਦਲੋਂ ਦੀ ਤਰ੍ਹਾਂ ਆਉਂਦੇ ਨੇ, ਗੁਰਦੁਆਰੇ ਬੈਠੇ ਨੇ ਬਿਲਕੁਲ ਠੰਡੇ, ਸ਼ਾਂਤ, ਘਰ ਗਏ, ਬੜਤੂ ਪਾ ਦਿੱਤਾ, ਹੈਂ ਉਬਲ ਗਏ, ਤਪ ਗਏ, ਹੁਣੇ ਬੜੇ ਆਨੰਦਮਈ ਬੈਠੇ ਸਨ, ਹੁਣੇ ਚਿੰਤਾ ਤੁਰ ਹੋ ਗਏ, ਹੁਣੇ ਬੜਾ ਸ਼ਾਂਤਮਈ ਬੈਠਾ ਸੀ, ਹੁਣੇ ਕ੍ਰੋਧੀ ਹੋ ਗਿਆ, ਪਾ ਦੋਏ। ਹੁਣੇ ਤੇ ਬੜੀ ਪਰਉਪਕਾਰ ਦੀ ਅੰਦਰ ਬਿਰਤੀਆਂ ਕੰਮ ਪਈਆਂ ਕਰਦੀਆਂ ਸਨ, ਹੁਣ ਦੁਰਾਚਾਰ, ਹੁਣੇ ਤੇ ਬੜਾ ਮਿੱਠਾ ਬੋਲ ਰਿਹਾ ਸੀ, ਹੁਣ ਬੜਾ ਕੁਰਖ ਤੇ ਕੌਲਾ, ਪਾ ਦੋਏ। ਬਹੁਤੀ ਮਨੁੱਖ ਤਾਂ ਬਾਦਲੋਂ ਦੀ ਤਰ੍ਹਾਂ, ਦੋ ਬਹਾ ਨੇ। ਇੱਕ ਘੰਟੇ ਦੀ ਕਥਾ ਵਿੱਚ ਗਾਲਬਨ ਮੈਂ 20 ਮਿੰਟ ਤੇ ਬਾਕੀ ਪੰਕਤੀਆਂ ਤੇ ਲਾਏ, 40 ਮਿੰਟ ਇੱਕ ਪੰਕਤੀ ਤੇ ਲਾਏ। ਉਹ ਪੰਕਤੀ ਹੱਥ ਮਰੋੜੇ ਤਨ ਕਪੇ, स्याहु होवा से आखिरी प्राण आयुर्वेद के मुताबिक धर्म ग्रंथां के मुताबिक मनुख की नाभी दे च है आखिरी प्राण नाभी नू गंड भी खुल कहिंदे ने आज काल खुले तेरी गांठड़ी ये गंड दो हालतां दे च खुलदी है एक मौत दे समय काल दे समय एक दृष्टि जद अकाल ते पहुंच जाए उस वक्त खुलती है काल आ गए ते दृष्टि भी काल ते नहीं सी काल ने गंड खोल दी मौत ने गंड खोल दी आज काल खुले तेरी गांठड़ी जैसे नाभी खुलती है ते आखिरी प्राण निकलता है तो शरीर दी जो हालत आती है गुरु अर्जन देव जी महाराज लिखते ने हथ मरोड़े तन कपे स्याहु होआ से अंज मुठियां बंद आदियां दंदियां वजदियां शरीर ते कंबड़ी छिड़ जाती है हिटकी आती है स्याणे अंदाजा ला लेंदे ने गंड खुल गई नाभी खुल गई एक मौत दी चोट नाल काल दी चोट नाल एक गंड खुल दी है एक अकाल दी चोट नाल खुल दी है काल दी चोट नाल ए जद गंड खुल दी है शरीर दी मौत हो जाती है तन मर जाता है मन सूक्ष्म शरीर दूजे शरीर दी यात्रा दे चला जाता है किसे दूजे शरीर दे गर्भ दे प्रवेश कर जाता है जे मौत हर समय घटित हो रही है तो गर्भ भी हर समय उपलब्ध ने इसनु धार्मिक अनुभवी पुरुष इंज कहंदे ने लखां मनुख रोज मर रहे ने गर्भ धारण करन दी उपलब्धि हर वक्त मौजूद है आम साधारण मनुख प्रवेश कर जाता है क्योंकि तन की मौत हुई है सूक्ष्म शरीर की तो मौत हो ही नहीं इस सूक्ष्म शरीर का खुलासा किसी वक्त करांगा इनू मन भी कहते ने इनू आत्मा भी कहते ने और इनू सूक्ष्म शरीर भी कहते ने इनरल बॉडी अंदर एक शरीर शरीर के अंदर एक शरीर पर वो निराकार शरीर है आकार नहीं रखता विचारां दा प्रवाह सोचनी दा प्रवाह यादां दा प्रवाह संस्कारां दा इकट्ठ कह लो एक हवा है पूरे शरीर दे च गंड जद खुल रही है सूक्ष्म शरीर दा इस अस्थूल शरीर नाल संबंध टुट जांदा है दोहां दा संबंध बना रखे है प्राणा ने ते आखरी प्राण नाभि दे च है जितने चिर तक आखिरी प्राण नाभि विचों रुखसत नहीं आता यह सूक्ष्म शरीर का संबंध अस्थूल शरीर नाल बनिया रहिंदा है जैसे वह गंड खुलदी है मौत की चोट नाल आखिरी प्राण रुखसत आता है तो तन दस देंदा है क्योंकि तन दे चों सूक्ष्म शरीर निकलता है हथ मरोड़े तन कपे स्याहु होआ से काल नाल ए गंड खुली है दूजा तन मिल जांदा है उस सूक्ष्म शरीर नूं पर अकाल दी चोट नाल ए गंड खुली है ए सूक्ष्म शरीर निरंकार दे च इंज लीन हो जांदा है ज्योति ज्योत रली संपूर्ण थी आराम क्योंकि सूक्ष्म शरीर निराकार है निराकार निराकार दे चलीन हो जाता है इसे नु के सूरज किरण मिले जल का जल हुआ राम ज्योति ज्योत रली संपूर्ण थिया राम हुण मैं फिर दोहरावा ताकि गल पूरी पकड़ दे चा जाए परमात्मा दे ज्ञान करके कोई परमात्मा दे मार्ग ते नहीं चलता नहीं चलता मैं उथे काल दी मौत दी सारी कथा की थी ਘੰਟਾ ਲੰਘ ਗਿਆ
ਸਮਾਪਤੀ ਹੋਈ।
20 ਮਿੰਟ ਮੈਂ ਬਾਕੀ ਪੰਕਤੀਆਂ ਦੀ ਵਿਚਾਰ ਕੀਤੀ, 40 ਮਿੰਟ ਇਸ ਇੱਕ ਪੰਕਤੀ ਦੀ। ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ। ਸਮਾਪਤੀ ਤੋਂ ਬਾਅਦ ਮੈਂ ਗੁਰਦੁਆਰਾ ਸਾਹਿਬ ਤੋਂ ਬਾਹਰ ਆਇਆ, ਸਾਹਮਣੇ ਗੁਰਦੁਆਰਾ ਸਾਹਿਬ ਦਾ ਰੈਸਟ ਹਾਊਸ ਹੈ, ਉੱਥੇ ਮੇਰੀ ਰਿਹਾਇਸ਼ ਸੀ। ਬਾਹਰ 5-7 ਬੰਦਿਆਂ ਨੇ ਮੈਨੂੰ ਘੇਰ ਲਿਆ ਤੇ 5-7 ਬੀਬੀਆਂ ਨੇ। ਕਹਿਣ ਲੱਗੇ, ਗਿਆਨੀ ਜੀ, ਭਾਗਾਂ ਭਰੀ ਸੰਗਰਾਂਦ ਦਾ ਦਿਹਾੜਾ ਸੀ, ਮੌਤ ਦੀਆਂ ਗੱਲਾਂ ਸੁਣਾ ਕੇ ਸੱਤਿਆਨਾਸ ਕਰ ਛੱਡਿਆ ਤੁਸੀਂ। ਭਾਗਾਂ ਭਰੀ ਸੰਗਰਾਂਦ ਦਾ ਦਿਹਾੜਾ ਸੀ ਤੇ ਮੈਂ ਕਿਹਾ ਇਹ ਪੰਕਤੀ ਭਾਗਾਂ ਭਰੇ ਦਿਹਾੜੇ ਦੇ ਚੀ ਹੈ ਲਿਖੀ ਹੋਈ, ਹੁਣ ਮੈਂ ਕੱਢਦੇ ਹਾਂ ਜੀ ਹੈ ਲਿਖੀ ਹੋਈ, ਹੁਣ ਮੈਂ ਕੱਢਦੇ ਹਾਂ। ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇਤ।
ਆਪਦੀ ਗਿਆਤ ਲਈ ਅਰਜ਼ ਕਰਾਂ,
ਕਾਲ ਤੱਕ ਵੀ ਦ੍ਰਿਸ਼ਟੀ ਕੋਈ ਕਰੋੜਾਂ ਵਿੱਚ ਇੱਕ ਅੱਧੀ ਪਹੁੰਚਦੀ ਹੈ। ਉਹ ਜਿਹੜੀ ਇੱਕ ਅੱਧੀ ਦ੍ਰਿਸ਼ਟੀ ਕਾਲ ਤੱਕ ਪਹੁੰਚਦੀ ਹੈ, ਉਸੇ ਦੀ ਅਕਾਲ ਤੱਕ ਪਹੁੰਚਦੀ ਹੈ, ਦੂਸਰੇ ਦੀ ਨਹੀਂ ਪਹੁੰਚਦੀ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਪਰਮਾਤਮਾ ਨੂੰ ਤੂੰ ਬਾਅਦ ਵਿੱਚ ਕਬੂਲ ਕਰ, ਗੱਲ ਛੱਡ ਪਰਮਾਤਮਾ ਦੀ, ਪਹਿਲਾਂ ਮਰਨ ਕਬੂਲ। ਜੀਵਨ ਕੀ ਛਡਾਸ ਹੋਏ ਸਬਨ ਕੀ ਰੇਨਕਾ, ਤੋ ਆਓ ਹਮਾਰੇ ਪਾਸ। ਹੁਣ ਬਾਕੀ ਦੋ ਪੰਕਤੀਆਂ ਮੈਂ ਤੁਹਾਡੇ ਸਾਹਮਣੇ ਰੱਖਾਂ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਜੀ। ਜਪ ਕਰ ਰਿਹਾ ਵਾਹਿਗੁਰੂ, ਵਾਹਿਗੁਰੂ ਪੂਰੀ ਸਾਵਧਾਨੀ, ਪੂਰੀ ਇਕਾਗਰਤਾ, ਬਾਣੀ ਦਾ ਜਪ ਕਰ ਰਿਹਾ, ਜਪਜੀ ਸਾਹਿਬ, ਜਾਪ ਸਾਹਿਬ ਜਾਂ ਸੁਖਮਨੀ ਸਾਹਿਬ, ਨਿਤਨੇਮ, ਪੂਰੀ ਸਾਵਧਾਨੀ, ਪੂਰੀ ਇਕਾਗਰਤਾ। ਜਿਸ ਕੰਮ ਵਿੱਚ ਇਕਾਗਰਤਾ ਪੂਰੀ ਨਾ ਹੋਵੇ, ਧਿਆਨ ਪੂਰਾ ਨਾ ਹੋਵੇ, ਉਸ ਕੰਮ ਨੂੰ ਪਾਇਆ ਤਕਮੀਲ ਤੱਕ ਲੈ ਜਾਣਾ ਵੀ ਬੜਾ ਔਖਾ ਹੈ। ਇਹ ਵੀ ਮੈਂ ਅਰਜ਼ ਕਰਦਾ। ਲੇਕਿਨ ਪੂਰੀ ਇਕਾਗਰਤਾ, ਪੂਰੀ ਸਾਵਧਾਨੀ ਕਿਹੜੇ ਕੰਮ ਦੇ ਚ ਆਉਂਦੀ ਹੈ? ਜਿਹਦੇ ਚ ਕੋਈ ਖਤਰਾ ਹੋਵੇ, ਕਾਰੋਬਾਰ ਵਿੱਚ ਵੀ ਖਤਰਾ ਹੈ, ਪੂਰੀ ਸਾਵਧਾਨੀ ਨਾ ਵਰਤੀ, ਇਕਾਗਰਤਾ ਨਾ ਵਰਤ, ਘਾਟਾ ਪੈ ਸਕਦਾ ਹੈ, ਖਤਰਾ ਹੈ, ਨੁਕਸਾਨ ਹੋ ਸਕਦਾ। ਜਿਸ ਕੰਮ ਵਿੱਚ ਖਤਰਾ ਨਾ ਹੋਵੇ, ਉਸ ਕੰਮ ਵਿੱਚ ਮਨੁੱਖ ਸਾਵਧਾਨੀ ਨਹੀਂ ਦਿੰਦਾ, ਇਕਾਗਰਤਾ ਨਹੀਂ ਦਿੰਦਾ। ਜੈਸੇ ਮੈਂ ਉਦਾਹਰਣ ਦਿੱਤੇ ਸਨ ਤੇ ਤੁਹਾਡੇ ਸਾਹਮਣੇ ਥੋੜਾ ਜਿਹਾ ਹੋਰ ਖੋਲਾ। ਨਵੀਂ ਨਵੀਂ ਕਾਰ ਚਲਾਉਣੀ ਸਿੱਖਣੀ ਹੈ ਮਨੁੱਖ ਨੇ, ਬੜੀ ਸਾਵਧਾਨੀ, ਬੜੀ ਇਕਾਗਰਤਾ। ਉਹਨੂੰ ਪਤਾ ਹੈ ਮੇਰੀ ਇਕਾਗਰਤਾ ਭੰਗ ਹੋ ਗਈ, ਸਾਵਧਾਨੀ ਭੰਗ ਹੋ ਗਈ, ਨਾ ਕਾਰ ਰਹਿ ਗਈ ਨਾ ਮੈਂ ਰਹਾਂਗਾ, ਗਈ ਕਾਰ ਵੀ ਤੇ ਮੈਂ ਵੀ, ਖਤਰਾ। ਤੋ ਪੂਰੀ ਸਾਵਧਾਨੀ ਹੈ, ਪੂਰੀ ਇਕਾਗਰਤਾ ਹੈ, ਪਰ ਚਲਾਉਣ ਦਾ ਅਭਿਆਸ ਪੱਕ ਗਿਆ, ਚਲਾਉਣਾ ਸੁਭਾਅ ਬਣ ਗਿਆ, ਹੁਣ ਸਾਵਧਾਨੀ ਖੋ ਗਈ, ਇਕਾਗਰਤਾ ਵੀ ਖੋ ਗਈ। ਹੁਣ ਨਾਲ ਬੈਠੇ ਸਾਥੀ ਨਾਲ ਤੇ ਗੱਪ ਸ਼ੱਪ ਕਰਦਾ, ਕਾਰ ਚਲਾ ਰਿਹਾ, ਹੁਣ ਤੇ ਟੇਪ ਸੁਣਦਾ ਹੋਇਆ ਕਾਰ ਚਲਾ ਰਿਹਾ, ਹੁਣ ਸਾਵਧਾਨੀ ਨਹੀਂ ਹੈ ਇਤਨੇ, ਹੁਣ ਉਤਨੀ ਇਕਾਗਰਤਾ ਨਹੀਂ, ਪੂਰੀ ਇਕਾਗਰਤਾ ਨਹੀਂ ਹੈ। ਪੂਰੀ ਇਕਾਗਰਤਾ ਕਿਸਦੇ ਚ ਆਉਂਦੀ ਹੈ? ਪੂਰੀ ਸਾਵਧਾਨੀ ਕਿਸਦੇ ਚ ਆਉਂਦੀ ਹੈ? ਜਿਹਦੇ ਚ ਬਹੁਤ ਵੱਡਾ ਖਤਰਾ ਹੋਵੇ, ਨਹੀਂ ਤੇ ਸਾਵਧਾਨੀ ਨਹੀਂ ਆਉਂਦੀ, ਇਕਾਗਰਤਾ ਨਹੀਂ ਆਉਂਦੀ। ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੇਤ। ਹੁਣ ਤੁਸੀਂ ਆਖੋਗੇ, ਖਤਰੇ ਤੋਂ ਬਿਨਾਂ ਇਕਾਗਰਤਾ ਨਹੀਂ ਆਉਂਦੀ, ਸਾਵਧਾਨੀ ਨਹੀਂ ਆਉਂਦੀ, ਤੋ ਨਾਮ ਜਪਣ ਵਿੱਚ ਕਿਹੜਾ ਖਤਰਾ ਪੈਦਾ ਕਰੀਏ? ਫਿਰ ਨਾਮ ਜਪਣ ਵਾਲੇ ਦੀ ਤੇ ਲੋਕੀ ਉਪਮਾ ਕਰਦੇ ਨੇ, ਸਾਵਧਾਨੀ ਤੇ ਰਹਿੰਦੀ ਨੇ, ਇਕਾਗਰਤਾ ਤੇ ਰਹਿੰਦੀ ਨੇ, ਨਾ ਪਾਠ ਦੇ ਚ, ਨਾ ਸੇਵਾ ਦੇ ਚ, ਨਾ ਜਪ ਦੇ ਚ, ਨਾ ਤਪ ਦੇ ਚ। ਲੋਕੀ ਤਾਂ ਉਪਮਾ ਕਰਨ ਲੱਗ ਪੈਂਦੇ ਨੇ, ਜਪ ਕਰਦਾ, ਤਪ ਕਰਦਾ, ਬਾਣੀ ਪੜਦਾ, ਸਾਵਧਾਨੀ ਨਹੀਂ ਰਹਿੰਦੇ, ਇਕਾਗਰਤਾ ਨਹੀਂ ਰਹਿੰਦੇ। ਕਿਉਂ? ਮਨੁੱਖ ਕਿਸੇ ਖਤਰੇ ਨੂੰ ਮਹਿਸੂਸ ਨਹੀਂ ਕਰਦਾ, ਤੇ ਤੁਸੀਂ ਆਖੋਗੇ ਖਾਮਾ ਖਾ ਕੋਈ ਖਤਰਾ ਖੜਾ ਕਰੀਏ ਫਿਰ ਪਰਮਾਤਮਾ ਦੇ ਨਾਮ ਜਪਣ ਦੇ ਚ ਕਿਹੜਾ ਖਤਰਾ ਸਾਹਮਣੇ ਲਿਆਈਏ ਤਾਂ ਕਿ ਮਨ ਇਕਾਗਰ ਹੋਵੇ ਤੇ ਸਾਵਧਾਨੀ ਹੋਵੇ। ਮੈਂ ਫਿਰ ਅਰਜ਼ ਕਰਾਂ ਬਿਨਾਂ ਖਤਰੇ ਤੋਂ ਸਾਵਧਾਨੀ ਨਹੀਂ ਹੁੰਦੀ, ਬਿਨਾਂ ਖਤਰੇ ਤੋਂ ਇਕਾਗਰਤਾ ਨਹੀਂ ਹੁੰਦੀ। ਉਦਾਹਰਣ ਮੈਂ ਤੁਹਾਡੇ ਸਾਹਮਣੇ ਦਿੱਤਾ, ਨਵਾਂ ਨਵਾਂ ਜਦ ਬੰਦਾ ਸਕੂਟਰ ਚਲਾਉਣਾ ਸਿੱਖਦਾ ਮੈਂ ਦੇਖਿਆ ਬੜੀ ਸਾਵਧਾਨੀ ਬੜੀ ਇਕਾਗਰਤਾ। ਮੈਂ ਪਹਿਲੀ ਦਫ਼ਾ ਚਲਾਉਣਾ ਸਿੱਖਿਆ ਸੀ ਤੇ ਗਿਰ ਗਿਆ, ਮੁੜ ਕੇ ਮੈਂ ਹੱਥ ਹੀ ਨਹੀਂ ਲਾਇਆ। ਅਗਰ ਸਾਵਧਾਨੀ ਨਾ ਹੋਈ ਇਕਾਗਰਤਾ ਨਾ ਹੋਈ ਲੱਤਾਂ ਬਾਹਾਂ ਬੰਦਾ ਤੁੜਾਏਗਾ। ਤੋ ਪੂਰੀ ਇਕਾਗਰਤਾ ਪੂਰੀ ਸਾਵਧਾਨੀ, ਥੋੜੀ ਜਿਹਾ ਵੀ ਸਾਵਧਾਨੀ ਹਟੀ। ਭਾਰਤ ਦੀਆਂ ਸੜਕਾਂ ਤੇ ਥਾਂ ਥਾਂ ਤੇ ਲਿਖਿਆ ਹੋਇਆ ਹੈ ਸਾਵਧਾਨੀ ਹਟੀ ਦੁਰਘਟਨਾ ਘਟੀ, ਉੱਥੇ ਇਹ ਲਿਖਿਆ ਹੋਇਆ ਜਗ੍ਹਾ ਜਗ੍ਹਾ ਸਾਵਧਾਨੀ ਹਟੀ ਦੁਰਘਟਨਾ ਘਟੀ। ਹੋ ਜਾਏਗੀ ਦੁਰਘਟਨਾ ਅਗਰ ਸਾਵਧਾਨੀ ਨਹੀਂ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੇ ਸਾਵਧਾਨ ਇਕਾਗਰ ਚੇਤ, ਬੜੀ ਸਾਵਧਾਨੀ ਬੜੀ ਇਕਾਗਰਤਾ ਚਿੱਤ ਦੀ ਇਕਾਗਰਤਾ। ਫਿਰ ਤਰਕ ਖੜਾ ਹੋਵੇਗਾ ਖਤਰੇ ਤੋਂ ਬਿਨਾਂ ਤਾਂ ਇਕਾਗਰਤਾ ਨਹੀਂ ਹੈ, ਖਤਰੇ ਤੋਂ ਬਿਨਾਂ ਤੇ ਸਾਵਧਾਨੀ ਨਹੀਂ ਹੈ। ਫਿਰ ਕੀ ਕਰੀਏ, ਕਿਸੇ ਖਤਰੇ ਨੂੰ ਜਨਮ ਦੇਈਏ, ਕੋਈ ਖਤਰਾ ਪੈਦਾ ਕਰੀਏ? ਗੁਰਬਾਣੀ ਕਹਿੰਦੀ ਹੈ ਖਤਰਾ ਪੈਦਾ ਕਰਨ ਦੀ ਲੋੜ ਨਹੀਂ, ਖਤਰਾ ਹਰ ਵਕਤ ਮੰਡਲਾ ਰਿਹਾ,
ਹਰ ਵਕਤ ਮੰਡਲਾ ਰਿਹਾ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ। ਕਾਲ ਬਿਆਰ ਜਿਉ ਪਰ ਉਹ ਡੋਲੇ ਮੁਖ ਪਸਾਰੇ ਮੀਤ, ਆਜ ਕਾਲ ਫੁਨ ਤੋਹੇ ਗਰਸ ਹੈ ਸਮਝ ਰਾਖੋ ਜੀ। ਸ਼ਿਵ ਜੀ ਦੇ ਕੰਨ ਗਲੇ ਵਿੱਚ ਸੱਪਾਂ ਦੀ ਮਾਲਾ ਆਉਂਦੀ ਏ, ਕੋਬਰਾ ਨਾਗ ਫਨੀਅਰ ਨਾਗ, ਮਹਾਰਾਜ ਕਹਿੰਦੇ ਨੇ ਤੇਰੇ ਸਿਰ ਦੇ ਉੱਤੇ ਚਾਰੋਂ ਪਾਸੇ ਫਨੀਅਰ ਨਾਗ ਘੁੰਮ ਰਿਹਾ ਚਾਰੋਂ ਪਾਸੇ, ਔਰ ਉਹਨੇ ਮੂੰਹ ਵੀ ਅੱਡਿਆ ਹੋਇਆ ਡੰਗ ਮਾਰਨ ਵਾਸਤੇ, ਉਹਨੇ ਮੂੰਹ ਵੀ ਅੱਡਿਆ ਹੋਇਆ। ਆਜ ਕਾਲ ਹੁਣ ਤੋਹੇ ਗਰਸ ਹੈ,
ਅੱਜ ਜਾਂ ਕੱਲ
ਇਸਨੇ ਤੈਨੂੰ ਡੰਗ ਮਾਰਨਾ। ਬੜੇ ਧਿਆਨ ਨਾਲ ਸੁਣਨਾ, ਕਿਧਰੋ ਗੁਨਿਆਣੇ ਮੰਡੀ ਵਾਲਾ ਮਨ ਨਾ ਬਣਾਉਣਾ, ਆਇਆ ਕਥਾ ਸੁਣਨ ਤੇ ਸੁਣਾਉਂਦੇ ਕੀ ਪੈਣਾ। ਕਾਲ ਬਿਆਲ ਜਿਉ ਪਰ ਉਹ ਡੋਲੇ, ਸ਼ਿਵਜੀ ਆਪਣੇ ਗੱਲ ਦੇ ਚ ਸੱਪ ਰੱਖਦਾ ਸੀ ਸਿਰਫ ਸੁਚੇਤ ਕਰਨ ਵਾਸਤੇ ਲੋਕਾਂ ਨੂੰ, ਤਨ ਦੇ ਉੱਤੇ ਰਾਖ ਮਲਦਾ ਸੀ। ਇੱਕ ਦਿਨ ਸੱਪ ਨੇ ਡੰਗ ਮਾਰਨਾ, ਇਹ ਤਨ ਰਾਖ ਹੋ ਜਾਏਗਾ, ਖਾਕ ਹੋ ਜਾਏਗਾ। ਇੱਕ ਇੱਕ ਬੰਦੇ ਨੂੰ ਕੀ ਸਮਝਾਉਂਦਾ ਰਹੇ, ਆਦਮੀ ਥੱਕ ਜਾਂਦਾ ਬੋਲ ਬੋਲ ਕੇ। ਉਹਨੇ ਪ੍ਰਤੀਕ ਚੁਣ ਰਹੇ ਸਨ, ਨਿਸ਼ਾਨ ਬਣਾ ਰਹੇ ਸਨ, ਸੱਪ ਘੁੰਮਦਾ ਪਿਆ ਗੱਲ ਦੇ ਚ, ਹਰ ਇੱਕ ਦੇ ਗੱਲ ਦੇ ਸੱਪ ਘੁੰਮ ਰਿਹਾ, ਹਰ ਇੱਕ ਦਾ ਤਨ ਰਾਖ ਹੋ ਜਾਏਗਾ। ਤੋ ਤਨ ਤੇ ਸਵਾਹ ਮਲ ਕੇ ਰੱਖਦਾ ਸੀ, ਜਿੱਥੋਂ ਜਾਏ ਲੰਘੇ, ਕੋਈ ਗਿਆਨ ਲਿਆਨ ਦੀ ਗੱਲ ਪੁੱਛਣਾ ਚਾਹੇ ਮੈਨੂੰ ਵੇਖ ਲਓ ਤੇ ਗਿਆਨ ਲੈ ਲਓ, ਮੈਨੂੰ ਵੇਖ ਲਓ, ਮੈਨੂੰ ਵੇਖ ਕੇ ਗਿਆਨ ਲੈ ਲਓ। ਮੈਂ ਇੱਕ ਸੂਫੀ ਫਕੀਰ ਦੀ ਗਾਥਾ ਪੜ੍ਹ ਰਿਹਾ ਸੀ, ਸਵੇਰੇ ਸਵੇਰੇ ਭਿਕਸ਼ਾ ਨੂੰ ਨਿਕਲਦਾ ਸੀ,
ਅੱਜ ਵੀ ਨਿਕਲੇ।
ਇੱਕ ਦੁਆਰ ਤੇ ਦਸਤਕ ਦਿੱਤੀ ਇੱਕ ਬਿਰਧ ਮਾਤਾ ਨੇ, ਉਹਦੇ ਖੱਪਰ ਦੇ ਚ ਰਸਦ ਪਾਣੀ ਪਾਈਏ ਚੱਲ ਪਿਆ। ਉਹ ਬੁੱਢੀ ਮਾਂ ਕਹਿੰਦੀ ਏ ਫਕੀਰ ਸਾਈ ਕੋਈ ਖੁਦਾ ਦੀ ਗੱਲ ਸੁਣਾ ਕੇ ਜਾ, ਜਲਦੀ ਚੱਲ ਪਿਆ ਭਿਕਸ਼ਾ ਲੈ ਕੇ, ਕੋਈ ਖੁਦਾ ਦੀ ਗੱਲ ਸੁਣਾ ਕੇ ਜਾ। ਫਕੀਰ ਕਹਿੰਦਾ ਜੇ ਮੇਰੇ ਲੰਘਣ ਨਾਲ ਤੈਨੂੰ ਕੁਛ ਨਹੀਂ ਮਿਲਿਆ ਮੇਰੇ ਬੋਲਣ ਨਾਲ ਵੀ ਤੈਨੂੰ ਕੁਛ ਨਹੀਂ ਮਿਲਣਾ।
ਇਹ ਵੀ ਮੈਂ ਅਰਜ਼ ਕਰ ਦਿਆਂ,
ਮੇਰੇ ਇੱਥੋਂ ਲੰਘ ਜਾਣ ਨਾਲ ਜੇ ਤੈਨੂੰ ਕੁਛ ਨਹੀਂ ਮਿਲਿਆ, ਕੋਈ ਸੰਦੇਸ਼ਾ ਤੈਨੂੰ ਨਹੀਂ ਮਿਲਿਆ, ਤਾਂ ਮੇਰੇ ਬੋਲਣ ਨਾਲ ਵੀ ਤੂੰ ਸੰਦੇਸ਼ਾ ਨਹੀਂ ਲੈ ਸਕੇਂਗੇ, ਕੋਈ ਇਸ਼ਾਰਾ ਨਹੀਂ ਲੈ ਸਕੇਂਗੇ। ਖੈਰ ਇਹਨਾਂ ਗੱਲਾਂ ਨੂੰ ਤਾਂ ਮੈਂ ਬਾਅਦ ਵਿੱਚ ਖੋਲਾਂਗਾ, ਮੁਕਤਸਰ ਅਰਜ਼ ਕਰਾਂਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਕਾਲ ਬਿਆਲ ਜਿਉ ਪਰ ਉਹ ਡੋਲੇ ਮੁਖ ਪਸਾਰੇ ਮੇਤ। ਕਾਲ ਦਾ ਸਭ ਮੂੰਹ ਅੜ ਕੇ ਹਰ ਵਕਤ ਤੇਰੇ ਸਿਰ ਦੇ ਉੱਤੇ ਘੁੰਮ ਰਿਹਾ, ਘੁੰਮ ਰਿਹਾ, ਘੁੰਮ ਰਿਹਾ। ਆਜ ਕਾਲ ਫੁਨ ਤੋਹੇ ਗਰਸ ਹੈ, ਨਿਰਾ ਘੁੰਮੇ ਨਹੀਂ ਰਿਹਾ, ਨਿਰਾ ਉਹਨੇ ਮੂੰਹ ਹੀ ਨਹੀਂ ਅੜਿਆ ਹੋਇਆ। ਅੱਜ ਜਾਂ ਕੱਲ ਇਹਨੇ ਤੈਨੂੰ ਡੰਗ ਮਾਰਨਾ। ਆਜ ਕਾਲ ਫੁਨ ਤੋਹੇ ਗਰਸ ਹੈ ਸਮਝ ਰਾਖੋ ਜੀ। ਸ਼ਬਦ ਇੱਥੋਂ ਸ਼ੁਰੂ ਹੁੰਦਾ, ਰੇ ਮਨ ਰਾਮ ਸਿਉ ਕਰ ਪ੍ਰੀਤ, ਸਰਵਨ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਕੀਟ। ਇਹ ਪਹਿਲੀਆਂ ਪੰਕਤੀਆਂ ਨਾਲ, ਔਰ ਇਹਨਾਂ ਪਹਿਲੀਆਂ ਪੰਕਤੀਆਂ ਦੇ ਨਾਲ ਇਹ ਪੰਕਤੀਆਂ ਜੋੜ ਦਿੱਤੀਆਂ, ਰੇ ਮਨ ਰਾਮ ਸਿਉ ਕਰ ਪ੍ਰੀਤ, ਸਰਵਨ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਕੀਟ। ਕਰ ਸਾਧ ਸੰਗਤ ਸਿਮਰ ਮਾਵੋ ਹੋਹੇ ਪਤਤ ਪੁਨੀਤ। ਪਰ ਇਹ ਪੰਕਤੀਆਂ ਕਾਲ ਬਿਆਲ ਜਿਉਂ ਪਰ ਉਹ ਡੋਲੇ ਮੁਖ ਪਸਾਰੇ ਮੇ। ਐਸਾ ਕਿਉਂ? ਬਿਨਾਂ ਖਤਰੇ ਤੋਂ ਸਾਵਧਾਨੀ ਨਹੀਂ, ਇਕਾਗਰਤਾ ਨਹੀਂ, ਖਤਰੇ ਦਾ ਅਹਿਸਾਸ ਕਰਾ ਰਹੇ ਨੇ, ਤੇਰੇ ਸਿਰ ਦੇ ਉੱਤੇ ਸੱਪ ਗੁੰਮ ਰਿਹਾ, ਇਹ ਕਾਲ ਗੁੰਮ ਰਿਹਾ, ਇਹਨੇ ਮੂੰਹ ਵੱਢਿਆ ਹੋਇਆ। ਹੁਣ ਮੈਂ ਖੁਲਾਸਾ ਕਰਾਂ, ਕਾਲ ਦੇ ਗਿਆਨ ਤੋਂ ਮਨੁੱਖ ਅਕਾਲ ਦੇ ਮਾਰਗ ਤੇ ਚੱਲਦਾ ਹੈ, ਕਾਲ ਦੇ ਧਿਆਨ ਤੋਂ ਮਨੁੱਖ ਦਾ ਧਿਆਨ ਅਕਾਲ ਤੱਕ ਪਹੁੰਚਦਾ ਹੈ। ਜਿਹਦਾ ਗਿਆਨ ਕਾਲ ਤੱਕ ਨਹੀਂ ਪਹੁੰਚਿਆ, ਸਵਾਲ ਹੀ ਨਹੀਂ ਪੈਦਾ ਹੁੰਦਾ ਅਕਾਲ ਦਾ ਗਿਆਨ ਮਿਲੇ। ਜਿਹਦਾ ਧਿਆਨ ਕਾਲ ਤੱਕ ਨਹੀਂ ਪਹੁੰਚਿਆ, ਅਕਾਲ ਤੱਕ ਨਹੀਂ ਪਹੁੰਚੇਗਾ। ਜਿਹਨੂੰ ਆਪਣਾ ਅੰਤ ਨਹੀਂ ਦਿਖਾਈ ਦੇਂਦਾ, ਬੇਅੰਤ ਕੀ ਹਾਕ ਦਿਖਾਈ ਦੇਵੇਗਾ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਪਰਮਾਤਮਾ ਦੀ ਗੱਲ ਛੱਡ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋਏ ਸਭਨ ਕੀ ਰੇਨਕਾ, ਤੋ ਆਓ ਹਮਾਰੇ ਪਾਸ। ਜਿਨ੍ਹਾਂ ਨੇ ਸਾਧਨਾ ਕੀਤੀ ਤੇ ਜਿਨ੍ਹਾਂ ਦਾ ਧਿਆਨ ਚੱਲ ਪਿਆ ਇਸੇ ਗਿਆਨ, ਜਿੰਨੇ ਚਿਰ ਤੱਕ ਕਾਲ ਦਾ ਗਿਆਨ ਨਹੀਂ, ਕਾਲ ਦਾ ਧਿਆਨ ਨਹੀਂ, ਕਾਲ ਤੱਕ ਦ੍ਰਿਸ਼ਟੀ ਨਹੀਂ ਗਈ, ਇਹਦੀ ਧਿਆਨ ਦੀ ਇਕਾਗਰਤਾ ਨਹੀਂ ਬਣੇਗੀ, ਸਾਵਧਾਨੀ ਨਹੀਂ ਰਹੇਗੀ। ਸਾਵਧਾਨੀ ਤੇ ਖਤਰੇ ਕਰਕੇ ਆਉਂਦੀ ਹੈ, ਇਕਾਗਰਤਾ ਤੇ ਖਤਰੇ ਕਰਕੇ ਆਉਂਦੀ ਹੈ। ਤੇ ਮਹਾਰਾਜ ਕਹਿੰਦੇ, ਖਤਰਾ ਹਰ ਵਕਤ ਮੰਡਲ ਆ ਰਿਹਾ, ਹਰ ਵਕਤ। ਇੱਕ ਜਵਾਨ ਨੂੰ ਪੁੱਛੀਏ, ਤੇਰਾ ਬਚਪਨਾ ਕਿੱਥੇ? ਕਹਿੰਦਾ ਮਰ ਗਿਆ, ਖਤਮ। ਇੱਕ ਬੁੱਢੇ ਨੇ ਪੁੱਛੀਏ, ਤੇਰੀ ਜਵਾਨੀ ਕਿੱਥੇ? ਕਹਿੰਦਾ ਮਰ ਗਈ, ਖਤਮ।
ਇਹ ਦੋ ਮੌਤਾਂ ਤੋਂ ਤੂੰ ਦੇਖ ਚੁੱਕਿਆ,
ਆਪਣੇ ਬਚਪਨ ਦੀ ਮੌਤ, ਆਪਣੀ ਜਵਾਨੀ ਦੀ ਮੌਤ, ਇੱਕ ਬੁੱਢਾ ਮਨੁੱਖ ਦੇਖ ਰਿਹਾ।
ਹੁਣ ਇਸ ਬੁੱਢੇ ਨੂੰ ਕਹੋ,
ਤੂੰ ਆਪਣੀ ਮੌਤ ਦੇਖ, ਕਾਲ ਵੇਖ, ਪਰ ਉਹ ਜਵਾਨੀ ਦੇਖਣ ਲੱਗ ਪੈਂਦਾ, ਪਿੱਛੇ ਮੁੜਦਾ,
ਉਹ ਬਚਪਨਾ ਵੇਖਣ ਲੱਗ ਪੈਂਦਾ।
ਦੇਖ ਫਰੀਦਾ ਜੇਥੀਆ, ਦਾੜੀ ਹੋਈ ਭੋਰ, ਅੱਗਾ ਨੇੜਾ ਆਇਆ ਪਿੱਛਾ ਰਿਹਾ ਦੋ। ਕਾਲ ਨੂੰ ਵੇਖ ਕੇ ਮਨੁੱਖ ਅਕਾਲ ਤੋਂ ਪ੍ਰਭਾਵਿਤ ਹੁੰਦਾ। ਹੁਣ ਮੈਂ ਇਸ ਨੂੰ ਇਸ ਤਰ੍ਹਾਂ ਬਿਆਨ ਕਰਾਂ, ਜਿਸ ਤੋਂ ਮਨ ਪ੍ਰਭਾਵਿਤ ਨਹੀਂ, ਮਨ ਉਸ ਨੂੰ ਯਾਦ ਨਹੀਂ ਕਰਦਾ, ਜਿਸ ਤੋਂ ਮਨ ਪ੍ਰਭਾਵਿਤ ਨਹੀਂ, ਮਨ ਉਸ ਦੀ ਮੰਗ ਨਹੀਂ ਕਰਦਾ,
ਜਿਸ ਤੋਂ ਮਨ ਪ੍ਰਭਾਵਿਤ
ਨਹੀਂ, ਉਹਦੀ ਪ੍ਰਾਪਤੀ ਲਈ ਮਨੁੱਖ ਨਾ ਸਮਾਂ ਕੱਢਦਾ, ਨਾ ਸੰਘਰਸ਼ ਕੱਢਦਾ, ਨਹੀਂ ਕਰਦਾ, ਕੋਈ ਸਮਾਂ ਨਹੀਂ ਅਕਾਲ ਵਾਸਤੇ, ਕੋਈ ਸਮਾਂ ਨਹੀਂ, ਕੋਈ ਸੰਘਰਸ਼ ਨਹੀਂ, ਕੋਈ ਮਿਹਨਤ ਨਹੀਂ। ਕਿਉਂ? ਅਕਾਲ ਤੋਂ ਮਨ ਪ੍ਰਭਾਵਿਤ ਹੀ ਨਹੀਂ। ਮੈਂ ਹੁਣ ਫਿਰ ਦੁਹਰਾਵਾਂ, ਇੱਕ ਬੱਚਾ ਆਪਣੇ ਬਚਪਨ ਦੇ ਚੁੱਲ ਜਾਵੇ,
ਇੱਕ ਜਵਾਨ ਆਪਣੀ ਜਵਾਨੀ ਦੇ ਉਲਝਿਆ ਹੋਇਆ,
99% ਬੁੱਢੇ ਤੇ ਬੁੱਢੇ ਪਿੱਚ ਵੀ ਨਹੀਂ ਉਲਝੇ ਉਲਝੇ ਹੁੰਦੇ, ਧਿਆਨ ਪਿੱਛੇ ਕਰ ਲੈਂਦੇ ਨੇ। 10% ਆਪਣੇ ਬੁੱਢੇ ਪਿੱਚ ਉਲਝੇ ਹੋਏ ਹੋਣਗੇ। ਅੱਗੇ ਕੌਣ ਦੇਖਦਾ? ਅੱਗੇ ਨਹੀਂ ਕੋਈ ਦੇਖਦਾ। ਇਹ ਫੈਸਲਾ ਹੋਇਆ, ਇਹ ਮਾਸੂਮ ਬੱਚੇ ਡਰੇ ਹੀ ਨਹੀਂ, ਬੈਬੀ ਤੇ ਨਹੀਂ ਹੋਇਆ। ਕਾਰਨ ਦ੍ਰਿਸ਼ਟੀ ਅਕਾਲ ਤੇ, ਕਾਲ ਤੋਂ ਲੰਘ ਗਈ। ਕਾਲ ਦਾ ਗਿਆਨ ਅਕਾਲ ਦੀ ਯਾਦ ਕਰਾਏਗਾ, ਮੌਤ ਦਾ ਗਿਆਨ ਪਰਮਾਤਮਾ ਦੇ ਧਿਆਨ ਜੋੜਨ ਦੇ ਸਹਾਇਕ ਹੋਵੇਗਾ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਪਹਿਲਾ ਮਰਨ ਕਬੂਲ, ਛੋੜ ਪਰਮਾਤਮਾ ਦੀ ਗੱਲ, ਪਹਿਲੇ ਮਰਨਾ ਕਬੂਲ ਕਰ। ਇੰਜ ਕਹਿ ਲਓ, ਮਨੁੱਖ ਨੇ ਪਹਿਲੀ ਮੰਜ਼ਿਲ ਤੇ ਤੈਅ ਕਰ ਲਈ, ਜਿਹਨੂੰ ਸਤਸੰਗ ਕਰਦਿਆਂ ਕਰਦਿਆਂ ਕਾਲ ਦਿਖਾਈ ਦੇਣ ਲੱਗ ਪਏ, ਸੰਜਮੀ ਹੋ ਜਾਏਗਾ, ਉਸ ਤੋਂ ਕੁਝ ਗਲਤ ਵੀ ਨਹੀਂ ਹੋਵੇਗਾ, ਉਹ ਗਲਤ ਸੋਚੇਗਾ ਵੀ ਨਹੀਂ, ਗਲਤ ਕਰੇਗਾ ਵੀ ਨਹੀਂ, ਗਲਤ ਸੋਚੇਗਾ ਵੀ ਨਹੀਂ। ਇਹਦਾ ਪ੍ਰਤੱਖ ਰੂਪ ਦੇਖ ਸਕਦੇ ਹਾਂ, ਜਦ ਕੋਈ ਅਜ਼ੀਜ਼ ਸੰਬੰਧੀ ਅਕਾਰ ਉਹਨੂੰ ਆਪਣੇ ਹੀ ਮੋਢਿਆਂ ਦੇ ਚੁੱਕ ਕੇ ਜਦ ਸ਼ਮਸ਼ਾਨ ਤੱਕ ਲੈ ਜਾਂਦੇ ਆ, ਇਹਨਾਂ ਅੱਖਾਂ ਦੇ ਸਾਹਮਣੇ ਉਸ ਪਿਆਰੇ ਸਰੀਰ ਨੂੰ ਜਿਹਦੇ ਨਾਲ ਸੰਬੰਧ ਜੋੜ ਕੇ ਰੱਖਿਆ ਸੀ, ਜਲਦਾ ਹੋਇਆ ਵੇਖਦੇ ਹਾਂ, ਹਿਰਦਾ ਬੈਰਾਗੀ ਹੋ ਜਾਂਦਾ। ਅੰਦਰ ਨਾ ਦੁਸ਼ਮਣੀ ਦਾ ਜਜ਼ਬਾ ਆਉਂਦਾ, ਨਾ ਲੋਭ ਆਉਂਦਾ, ਨਾ ਕਾਮ ਆਉਂਦਾ, ਨਾ ਹੰਕਾਰ ਆਉਂਦਾ। 100 ਦਫ਼ਾ ਉਪਦੇਸ਼ ਕਥਾ ਰਾਹੀਂ ਸੁਣਿਆ, ਬਾਣੀ ਪੜ੍ਹੀ, ਸਤਸੰਗ ਕੀਤਾ, ਨਾ ਹੰਕਾਰ ਗਿਆ, ਨਾ ਲੋਭ ਗਿਆ, ਨਾ ਵਾਸ਼ਨਾ ਗਈ, ਨਾ ਤ੍ਰਿਸ਼ਨਾ ਗਈ, ਨਾ ਦੁਸ਼ਮਣੀ ਦੇ ਜਜ਼ਬੇ ਗਏ, ਪਰ ਸ਼ਮਸ਼ਾਨ ਘਾਟ ਦੇ ਵਿੱਚ ਇਹ ਜਜ਼ਬੇ ਸਾਰੇ ਹੀ ਚਲੇ ਗਏ, ਹਿਰਦਾ ਬੈਰਾਗੀ ਹੋ ਗਿਆ। ਇਸੇ ਵਾਸਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ, ਪਰਮਾਤਮਾ ਦੀ ਗੱਲ ਪਹਿਲੇ ਛੱਡ, ਪਹਿਲੇ ਆਪਣੇ ਮੌਤ ਨੂੰ ਚੇਤੇ ਕਰ। ਕਾਲ ਤੱਕ ਧਿਆਨ ਚਲਾ ਗਿਆ, ਐਸੇ ਮਨੁੱਖ ਦੀ ਦ੍ਰਿਸ਼ਟੀ ਅਕਾਲ ਤੱਕ ਚਲੀ ਜਾਏਗੀ। ਕਹਿੰਦੇ ਨੇ, ਕਬੀਰ ਰੋਜ਼ ਮਣੀਕਣਕਾ ਘਾਟ ਦੇ ਚਲਾ ਜਾਂਦਾ ਸੀ, ਬਨਾਰਸ ਦਾ ਮਣੀਕਣਕਾ ਘਾਟ, ਜਿੱਥੇ ਕਹਿੰਦੇ ਨੇ 24 ਘੰਟਿਆਂ 'ਚ ਗਾਲਵਨ 1000 ਬੰਦੇ ਜਲਾਏ ਜਾਂਦੇ ਨੇ ਰੋਜ਼। ਸਾਰੇ UP ਨਹੀਂ, ਸਾਰੇ ਭਾਰਤ ਤੋਂ ਲਾਸ਼ਾਂ ਉੱਥੇ ਪਹੁੰਚਦੀਆਂ ਨੇ। ਮਣੀਕਣਕਾ ਘਾਟ ਦੇ ਬਾਰੇ ਇੱਕ ਮਿੱਥ ਪ੍ਰਚਲਿਤ ਹੈ, ਜਿਹਦਾ ਇੱਥੇ ਦਾਸ ਸੰਸਕਾਰ ਹੋਵੇਗਾ ਸਿੱਧਾ ਸ਼ਿਵਾਂ ਦੀ ਪੂਰੀ ਜਾਏਗਾ। ਤੋ ਲਾਸ਼ ਦੀਆਂ ਬਕਾਇਦਾ ਗੱਡੀਆਂ ਬਣੀਆਂ ਹੋਈਆਂ ਨੇ, ਬੱਸਾਂ ਬਣੀਆਂ ਹੋਈਆਂ ਨੇ, ਆਪਣੇ ਸਾਗ ਸੰਬੰਧੀਆਂ ਦੇ ਸਾਥ ਇਹ ਲਾਸ਼ ਬਨਾਰਸ ਪਹੁੰਚਦੀ ਹੈ ਔਰ ਲੈਣ ਲੱਗੀ ਪਈ ਹੁੰਦੀ ਹੈ। ਨੰਬਰਵਾਰ ਨੰਬਰ ਮਿਲਦਾ ਹੈ, ਲਾਸ਼ਾਂ ਨੂੰ ਲੰਬਰ ਲਾਏ ਜਾਂਦੇ ਨੇ, ਇਤਨੇ ਤੋਂ ਬਾਅਦ ਇਹਦਾ ਦਾਹ ਸੰਸਕਾਰ ਹੋਵੇਗਾ, ਇਹਦਾ ਹੋਵੇਗਾ। 24 ਘੰਟੇ ਸ਼ਮਸ਼ਾਨ ਘਾਟ ਚੱਲਦਾ ਹੈ ਔਰ ਕਰੀਬਨ 20-25 ਚਿਤਾਵਾਂ ਇਕੱਠੀਆਂ ਜਲਦੀਆਂ ਨੇ ਔਰ ਜਲਦੀਆਂ ਹੀ ਰਹਿੰਦੀਆਂ, 24 ਘੰਟੇ ਕਦੀ ਬੰਦ ਨਹੀਂ ਆਉਂਦੀ। ਕਬੀਰ ਉੱਥੇ ਜਾ ਬੈਠਦਾ ਸੀ। ਇੱਕ ਦਿਨ ਮਾਂ ਨੇ ਡਾਂਟਦੇ ਹੋਇਆ ਕਿਹਾ, ਕਿਸੇ ਦਾ ਕੋਈ ਸੰਬੰਧੀ ਚਲਾਣਾ ਕਰ ਜਾਂਦਾ, ਉਹ ਸ਼ਮਸ਼ਾਨ ਘਾਟ ਤੇ ਜਾਂਦਾ, ਤੂੰ ਰੋਜ਼ ਉੱਥੇ ਪਹੁੰਚ ਜਾਂਦਾ। ਸਤਸੰਗੀ ਕਹਿੰਦੇ ਨੇ, ਤੂੰ ਰੋਜ਼ ਉੱਥੇ ਪਹੁੰਚ ਜਾਂਦਾ, ਉੱਥੇ ਕੀ ਕਰਨਾ ਹੈ? ਡਾਂਟਣ ਦੇ ਲਹਿਜੇ ਦੇ ਵਿੱਚ ਇਹ ਕਬੀਰ ਨੂੰ ਆਖਿਆ। ਕਬੀਰ ਕਹਿੰਦੇ ਨੇ, ਮਾਂ ਉੱਥੇ ਬੜੇ ਮੋਤੀ ਬਿਖਰੇ ਪਏ ਹੁੰਦੇ ਨੇ, ਹੀਰੇ ਬਿਖਰੇ ਪਏ ਹੁੰਦੇ, ਲੋਕੀ ਤੇ ਚੁਣਨਾ ਹੀ ਭੁੱਲ ਜਾਂਦੇ ਨੇ, ਆਪਾਂ ਚੁਣ ਕੇ ਲਿਆਂਦੇ,
ਆਪਾਂ ਗਠੜੀ ਬੰਨ ਕੇ ਲਿਆਂਦੇ।
ਮਾਂ ਨੇ ਨੱਕ ਚੜਾਈ, ਘਰ ਦੀ ਮੁਫਲਸੀ ਦੂਰ ਹੋਈ ਨਹੀਂ, ਇਹ ਹੀਰੇ ਚੁਣਨ ਜਾਂਦਾ,
ਇਹ ਮੋਤੀਆਂ ਦੀ ਪੰਡ ਵਰ ਕੇ ਲਿਆਂਦਾ।
ਇੱਕ ਦਿਨ ਪੀਛਾ ਕਰ ਲਿਆ, ਜਾ ਕੇ ਦੇਖਿਆ ਲਾਸ਼ਾਂ ਜਲਦੀਆਂ ਪਈਆਂ ਨੇ ਪਰ ਕਬੀਰ ਸਤਨਾਮ ਦੀ ਧੁਨ ਦੇ ਵਿੱਚ ਮਸਤ ਹੈ। ਮੈਂ ਪਹਿਲੇ ਵੀ ਅਰਜ਼ ਕੀਤੀ ਸੀ, ਕਬੀਰ ਪੰਥੀਆਂ ਦਾ ਗੁਰਮੰਤਰ ਹੈ ਸਤਨਾਮ, ਉਹ ਸਤਨਾਮ ਜਪਦੇ ਨੇ। ਕਬੀਰ ਪੰਥੀਆਂ ਨੂੰ ਕਬੀਰ ਪੰਥੀ ਨਹੀਂ ਕਹਿੰਦੇ, ਕਬੀਰ ਪੰਥੀਆਂ ਨੂੰ ਸਤਨਾਮ ਹੀ ਕਹਿੰਦੇ ਨੇ। ਉਹਨਾਂ ਦੇ ਮੰਦਰ ਦੇ ਬਾਹਰ ਵੀ ਲਿਖਿਆ ਆਉਂਦਾ ਸਤਨਾਮੀ ਮੰਦਰ। ਨਾਗਪੁਰ ਤੋਂ ਲੈ ਕੇ ਬਿਲਾਸਪੁਰ ਤੱਕ ਇਹ ਜਿਹੜੀ ਬੈਲਟ ਹੈ ਇਹਦੇ ਵਿੱਚ ਗਾਲਵਨ ਹੈ 70-80 ਦੇ ਕਰੀਬ ਕਬੀਰ ਪੰਥੀਆਂ ਦੇ ਮੰਦਰ ਨੇ ਜਿਹਨੂੰ ਸਤਨਾਮੀ ਮੰਦਰ ਕਹਿੰਦੇ ਨੇ ਔਰ ਜ਼ਿਆਦਾ ਉਸ ਇਲਾਕੇ 'ਚ ਰਹਿੰਦੇ ਨੇ। ਸਤਨਾਮ ਦੀ ਧੁਨ ਵਿੱਚ ਮਸਤ ਲੀਨ ਮਾਂ ਨੇ ਮੋਢੇ ਤੇ ਹੱਥ ਲਾਇਆ
ਤੋਤੇ ਕਹਿੰਦਾ ਸੀ
ਮੈਂ ਮੋਤੀ ਚੁਣਨ ਜਾਂਦਾ ਹੀਰੇ ਚੁਣਨ ਜਾਂਦਾ ਇਹ ਤੂੰ ਹੀਰੇ ਚੁਣ ਰਿਹਾ
ਮਾਂ
ਸਤਨਾਮ ਦਾ ਜਪ ਤੈਨੂੰ ਹੀਰਿਆਂ ਤੋਂ ਘੱਟ ਦਿਖਾਈ ਦਿੰਦਾ ਹੀਰਿਆਂ ਤੋਂ ਵੱਧ ਹੀਰੇ ਮੈਂ ਕੁਰਬਾਨ ਕਰ ਸਕਦਾ ਇਸ ਤੋਂ ਹੀਰੇ ਕੀ ਹੁੰਦੇ ਨੇ ਐਸੋ ਹੀਰਾ ਹਰ ਕੋ ਨਾ ਇੱਥੇ ਮਹਾਂ ਆਨੰਦ ਹੈ
ਰਸ ਹੈ
ਪਰ ਮਾਂ ਵੀ ਸਿਆਣੀ ਸੀ ਤੇ ਘਰ ਦੇ ਚ ਵੀ ਕਰ ਸਕਦਾ ਘਰ ਦੇ ਚ ਵੀ ਕਰ ਸਕਦਾ ਇੱਥੇ ਆਉਣ ਦੀ ਕੀ ਲੋੜ ਹੈ ਰੋਜ਼ ਰੋਜ਼ ਇੱਥੇ ਆਉਣ ਦੀ ਕੀ ਲੋੜ ਹੈ ਘਰ ਦੇ ਚ ਕਰਿਆ ਕਰ
ਮਾਂ ਘਰ ਦੇ ਚ
ਕਾਲ ਭੁੱਲ ਜਾਂਦਾ ਕਾਲ ਭੁੱਲ ਜਾਂਦਾ ਇਹ ਜਲਦੀਆਂ ਹੋਈਆਂ ਲਾਸ਼ਾਂ ਵੇਖ ਕੇ ਜਦ ਮੈਨੂੰ ਕਾਲ ਚੇਤੇ ਆਉਂਦਾ ਹੈ ਧਿਆਨ ਅਕਾਲ ਦੇ ਜੁੜ ਜਾਂਦਾ ਮੈਂ ਆਪਣੇ ਮਨ ਨੂੰ ਸਮਝਾਉਂਦਾ
ਕਹਿਤ ਕਬੀਰ ਸੁਣੋ ਮਨ ਮੇਰੇ ਇਹੀ ਹਵਾਲ ਹੋਏਗੇ ਤੇਰੇ
ਬੜਾ ਸੋਹਣਾ ਸ਼ਬਦ ਹੈ ਇੱਥੇ ਮੈਨੂੰ ਕਾਲ ਚੇਤੇ ਆਉਂਦਾ ਮੈਂ ਇੱਥੇ ਕਾਲ ਨੂੰ ਚੇਤੇ ਕਰਨਾ ਚਾਹੁੰਦਾ ਔਰ ਜੈਸੇ ਕਾਲ ਚੇਤੇ ਆਉਂਦਾ ਹੈ ਧਿਆਨ ਅਕਾਲ ਨਾਲ ਜੁੜ ਜਾਂਦਾ ਸੁਰਤ ਅਕਾਲ ਤੱਕ ਪਹੁੰਚ ਜਾਂਦੀ ਹੈ ਐਸੋ ਅਸੀਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਫ਼ ਕਹਿੰਦੇ ਨੇ ਐਲਾਨੀਆਂ ਕਹਿੰਦੇ ਨੇ ਪਹਿਲਾ ਮਰਨ ਕਵੋ ਅਗਾਂਹ ਕੋ ਤਰ੍ਹਾਂ ਇੱਕ ਬੱਚਾ ਅਗਰ ਅੱਗੇ ਵੇਖੇ ਤਾਂ ਕੀ ਹੈ ਜਵਾਨੀ ਹੋਰ ਜ਼ਰਾ ਅੱਗੇ ਵੇਖੇ ਤਾਂ ਕੀ ਹੈ ਬੁਢੇਪਾ ਹੋਰ ਜ਼ਰਾ ਅੱਗੇ ਵੇਖੇ ਤਾਂ ਕੀ ਹੈ ਕਾਲ ਇੱਥੇ ਤੱਕ ਮਨੁੱਖ ਤਪੱਸਿਆ ਕਰੇ ਸਾਧਨਾ ਕਰੇ ਇਹਦਾ ਧਿਆਨ ਇੱਥੇ ਤੱਕ ਪਹੁੰਚ ਜਾਏ ਕਾਲ ਦੇ ਚਿੰਤਨ ਨੇ ਅਕਾਲ ਨਾਲ ਜੋੜ ਦੇਣਾ ਹੈ ਅਗਰ ਗੱਲ ਪਕੜਦੇ ਚਾਹੀਏ ਤਾਂ ਇਤਨੀ ਹੈ ਮਨੁੱਖ ਉਪਰੋਂ ਉਪਰੋਂ ਬਾਣੀ ਪੜ੍ਹਦਾ ਰਹੇਗਾ ਅਗਰ ਕਾਲ ਤੱਕ ਧਿਆਨ ਨਹੀਂ ਉਪਰੋਂ ਉਪਰੋਂ ਸੇਵਾ ਕਰਦਾ ਰਹੇਗਾ ਸਾਰੇ ਧਾਰਮਿਕ ਕਰਮ ਕਰੇਗਾ ਸਾਵਧਾਨੀ ਨਹੀਂ ਹੋਵੇਗੀ ਇਕਾਗਰਤਾ ਨਹੀਂ ਹੋਵੇਗੀ ਬਿਨਾਂ ਕਾਲ ਦੇ ਗਿਆਨ ਤੋਂ ਬਿਨਾਂ ਕਾਲ ਦੇ ਧਿਆਨ ਤੋਂ ਵਾਹਿਗੁਰੂ ਮੰਤਰ ਜਪਦਿਆਂ ਧਿਆਨ ਨਹੀਂ ਰਹੇਗਾ ਇਕਾਗਰਤਾ ਨਹੀਂ ਰਹੇਗੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੇਤ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮਹਿਰਾਮਤ ਕਰਨ ਬਖਸ਼ਿਸ਼ ਕਰਨ ਧਿਆਨ ਨਿਰਾ ਜਨਮ ਤੇ ਨਾ ਆਉਂਦਾ ਹੈ ਬੁੱਢੇ ਵੀ ਜਨਮ ਦਿਨ ਮਨਾਉਂਦੇ ਨੇ ਜਵਾਨ ਵੀ ਮਨਾਉਂਦੇ ਇਹ ਤੇ ਪਿੱਛੇ ਜਾ ਰਿਹਾ ਇਹ ਤੇ ਧਿਆਨ ਪਿੱਛੇ ਚਲਾ ਗਿਆ ਸੁਰਤ ਕਾਲ ਦਾ ਚਿੰਤਨ ਕਰੇ ਕਾਲ ਦਾ ਚਿੰਤਨ ਹੀ ਅਕਾਲ ਦਾ ਚਿੰਤਨ ਬਣ ਜਾਏਗਾ ਪਹਿਲਾ ਮਰਨ ਕਵੋ
ਸਿਰਫ਼ ਇੱਕ ਲਾਸ਼ ਵੇਖ ਕੇ
ਇੱਕ ਬੁੱਢੇ ਨੂੰ ਵੇਖ ਕੇ ਮਹਾਤਮਾ ਬੁੱਧ ਦਾ ਧਿਆਨ ਕਾਲ ਤੇ ਪਹੁੰਚ ਗਿਆ ਮੌਤ ਤੇ ਪਹੁੰਚ ਗਿਆ ਇਤਨੀ ਗੱਲ ਨੇ ਉਸਨੂੰ ਬੈਰਾਗੀ ਕਰ ਦਿੱਤਾ ਜਿਵੇਂ ਸ਼ਮਸ਼ਾਨ ਘਾਟ ਦੇ ਕਰੀਬਨ ਕਰੀਬਨ 90% ਲੋਕ ਤੇ ਬੈਰਾਗੀ ਹੋ ਜਾਂਦੇ ਹਿਰਦਾ ਬੈਰਾਗੀ ਹੋ ਜਾਂਦਾ ਇਤਨਾ ਪਾਠ ਕੀਤਾ ਇਤਨਾ ਕਥਾ ਕੀਰਤਨ ਜੋ ਹੈ ਸੁਣਿਆ ਕਦੀ ਮਨ ਇਤਨਾ ਬੈਰਾਗੀ ਨਾ ਹੋਇਆ ਜੋ ਸ਼ਮਸ਼ਾਨ ਘਾਟ ਦੇ ਚ ਹੋ ਜਾਂਦਾ ਜੋ ਆਪਣੇ ਅਜ਼ੀਜ਼ ਅਕਾਰ ਸੰਬੰਧੀ ਨੂੰ ਜਲਦਿਆਂ ਵੇਖ ਕੇ ਮਨ ਬੈਰਾਗੀ ਹੋ ਜਾਂਦਾ
ਔਰ ਬੈਰਾਗ
ਸਾਰੇ ਵਿਕਾਰਾਂ ਨੂੰ ਧੋ ਦਿੰਦਾ ਕਹਿਤ ਕਬੀਰ ਭਗਤ ਕਰ ਪਾਇਆ
ਸਾਫ਼ ਕਹਿ ਦਿੱਤਾ ਹੈ
ਬਿਨ ਬੈਰਾਗ ਨਾ ਛੋਟ ਅਸਮਾਇਆ ਨਹੀਂ ਛੁੱਟਦੇ ਬਿਨਾਂ ਬੈਰਾਗ ਤੋਂ ਖੇਡ ਬਣੇਗੇ ਨਹੀਂ ਤੇ ਬੈਰਾਗ ਹੁੰਦਾ ਕਾਲ ਨੂੰ ਵੇਖ ਕੇ ਦੂਜਾ ਵੀ ਅਗਰ ਨਿਕਟਵਰਤੀ ਹੋਵੇ ਨਿਕਟਵਰਤੀ ਦਾ ਕਾਲ ਨਿਕਟਵਰਤੀ ਦੀ ਮੌਤ ਆਪਣੀ ਮੌਤ ਪ੍ਰਤੀਤ ਹੋਣ ਲੱਗ ਪੈਂਦੀ ਹੈ
ਲੇਕਿਨ ਜੋ ਬਹੁਤ ਗਹਿਰੀ ਸੋਝ ਬੋਝ ਰੱਖਣ ਵਾਲਾ ਹੈ
ਉਹ ਤੇ ਆਪਣੇ ਮਨ ਨੂੰ ਇੰਝ ਸਮਝਾ ਸਕਦਾ ਹੈ ਪਾਰੋ ਸੀ ਕਿ ਜੋ ਹੋਆ ਤੂੰ ਆਪਣੇ ਵੀ ਜਾ ਦ੍ਰਿਸ਼ਟੀ ਜਿਸਦੀ ਕਾਲ ਤੱਕ ਪਹੁੰਚ ਗਈ ਇਸ ਮਨੁੱਖ ਤੋਂ ਕੁਛ ਵੀ ਗਲਤ ਨਹੀਂ ਹੋਵੇਗਾ ਇਸ ਮਨੁੱਖ ਤੋਂ ਕੁਛ ਵੀ ਪਾਪ ਨਹੀਂ ਹੋਵੇਗਾ ਇਸ ਮਨੁੱਖ ਤੋਂ ਕੁਛ ਵੀ ਅਪਰਾਧ ਨਹੀਂ ਹੋਵੇਗਾ ਇਹ ਬੜਾ ਸੰਭਲ ਕੇ ਰਹੇਗਾ ਜਿਵੇਂ ਸ਼ਮਸ਼ਾਨ ਘਾਟ ਦੇ ਵਿੱਚ ਮਨੁੱਖ ਸੰਭਲਿਆ ਆਉਂਦਾ ਹੈ ਫਿਜ਼ੂਲ ਦੀਆਂ ਗੱਲਾਂ ਨੇ ਫਿਜ਼ੂਲ ਦਾ ਅਨਰਥ ਦਾ ਬੋਲ ਚਾਲ ਵੀ ਨਹੀਂ और फजूल दे विकार भी मन दे च नहीं, इस तरह का उहदे लई सारा संसार बन जाएगा, अपने आप नूं संभल के चलाएगा। और उहदा ध्यान काल तक पहुंचते ही अकाल तक पहुंच जाएगा, संसार ते आया उहदा सफल हो जाएगा। ऐसे मनुख नूं काल दा भय दे के भयभीत नहीं किया जा सकता, क्योंकि सुरत अकाल तक पहुंच गई। और इस तरह के लोग ही जीवन मुक्त होंगे। प्रभ की आ गया आत्म हितावे जीवन मुक्त सो कावे। ओ जीवदियां जी मुक्त हो जाता है। कहत कबीर जो हर दयावे जीवत बंधन तोरे। सतगुरु इस तरह की अवस्था इसी जीवन विच साड़ी बना देन, ताकि बार बार काल दे वस ना पईए। जन्म दे वस जो पै रहा है काल दे वस पएगा, पर इसे ही जीवन दे च जिहदी दृष्टि काल तक पहुंच गई है वो काल दे वस नहीं पएगा, अकाल दे च लीन हो जाएगा। उसे नु कहे सूरज किरण मिले जल का जल हुआ राम, ज्योति ज्योत डली संपूर्ण थी आराम। इतनी विचारां प्रवान करनिया, बाकी कल गालबन 15 तरीक तक दास ने थोड़े चरण परसने ने गिला है। बहुत सारिया संगतां दा वेद की टाइम थोड़ा है, पर 400 साल धन गुरु ग्रंथ साहब जी महाराज दा महिमा भरा ए पुरब सारी दुनिया च मनाया जा रहा है। दो दो चार चार दिन दास ने वख वख मुल्कां च वख वख शहरां च दिते हुए ने, तो इस तरह की कोई भज दौड़ है। इतनी सेवा 15 तरीक तक थोड़े चरण परसांगे। धन गुरु ग्रंथ साहब जी महाराज अपने इस ज्ञान दे सागर दे छां खजाने दे छां जो जो दात बख्शिश करनगे तुझ बुद्धि अनुसार थोड़े सामने रखण दी निवाणी कोशिश करदा रवांगा। धन्यवाद सारिया दा, भुल चुक दी क्षमा। वाहिगुरु जी का खालसा वाहिगुरु।